ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਨੇ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਪੋਏ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹੇ ਨਾ ਕੋਈ। ਜਦੋਂ ਅਸੀਂ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸਭ ਕੁਝ ਉਸ ਪਰਮੇਸ਼ਵਰ ਦੇ ਹੁਕਮ ਵਿੱਚ ਉਹਦੇ ਅਦਬ ਵਿੱਚ ਵਧਾ ਹੋਇਆ ਚੱਲ ਰਿਹਾ। ਭੈ ਵਿੱਚ ਪਵਣ ਵਹ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਾੜ। ਔਰ ਇੱਥੋਂ ਤੱਕ ਗੁਰੂ ਪਾਤਸ਼ਾਹ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ। ਅਖੀਰ ਤੇ ਗੱਲ ਇੱਥੇ ਮੁਕਾ ਦਿੱਤੀ, ਕਹਿੰਦੇ ਸਗਲਿਆਂ ਭਾਉ ਲਿਖਿਆ ਸਿਰ ਲੇਖ, ਤਮਾਮ ਜੀਵ ਉਸਦੇ ਹੁਕਮ ਰੂਪੀ ਸੂਤਰ ਵਿੱਚ ਪਰੋਏ ਹੋਏ, ਜਿਉਂ ਨਚਾਏ ਤਿਉਂ ਤਿਉਂ ਨੱਚਣ ਵਾਲੀ ਗੱਲ ਹੈ। ਸੰਸਾਰ ਤੇ ਆਉਂਦੇ ਨੇ, ਜੀਉਂਦੇ ਨੇ, ਚਲੇ ਜਾਂਦੇ ਨੇ, ਉਸ ਦਾ ਮੰਗਲ ਕਰਦੇ ਨੇ ਕਬੀਰ ਜੀ, ਤੇ ਕਹਿੰਦੇ ਨੇ ਉਹ ਸਤ ਸਰੂਪ ਹੈ, ਸਤਨਾਮ ਹੈ ਉਸਦਾ, ਉਸਦਾ ਨਾਮ ਰੂਪੀ ਪਰਪੰਚ ਸਤ ਹੈ। ਗੁਰਬਾਣੀ ਨੇ ਹੁਕਮ ਕੀਤਾ ਜਪ ਮਨ ਸਤਨਾਮ, ਸਦਾ ਸਤਨਾਮ ਜਪੀਏ ਤਾਂ ਕੀ ਹੋਏਗਾ, ਹਾਲਤ ਪਾਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਆ ਹਰ ਪੁਰਖ ਨਿਰੰਜਨਾ। ਜਪਣ ਨਾਲ ਐਸ ਲੋਕ ਵਿੱਚ ਮੁੱਖ ਉਜਲ ਹੋਏਗਾ, ਪਰਲੋਕ ਵਿੱਚ ਮੁੱਖ ਉਜਲ ਹੋਏਗਾ। ਕਬੀਰ ਜੀ ਕਹਿੰਦੇ ਨੇ ਉਹ ਸਤਨਾਮ ਹੈ, ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਉਸਨੂੰ ਕਿਸੇ ਨੇ ਰਚਿਆ, ਉਹਨੇ ਸਾਰੀ ਸ੍ਰਿਸ਼ਟੀ ਰਚੀ ਹੈ, ਇਸੇ ਕਰਕੇ ਉਹਨੂੰ ਕਰਤਾ ਕਹਿੰਦੇ ਨੇ। ਤਮਾਮ ਜੀਵਾਂ ਤੇ ਉਸਦਾ ਹੁਕਮ ਚੱਲਦਾ, ਉਹਨੂੰ ਕਰਤਾਰ ਕਹਿੰਦੇ ਨੇ। ਕਰਤੇ ਦਾ ਅਰਥ ਹੈ ਰਚਣ ਵਾਲਾ, ਤੇ ਕਰਤਾਰ ਦਾ ਅਰਥ ਹੈ, ਕਰ ਦਾ ਅਰਥ ਹੈ ਹੱਥ, ਤੇ ਤਾਰ ਦਾ ਅਰਥ ਹੈ ਡੋਰ। ਜਿਸ ਦੇ ਹੱਥ ਵਿੱਚ ਤਮਾਮ ਜੀਵਾਂ ਦੇ ਜੀਵਨ ਦੀ ਡੋਰ ਹੈ, ਉਹਨੂੰ ਕਹਿ ਕਰਤਾਰ। ਵੀਰ ਜੀ ਕਹਿੰਦੇ ਨੇ ਉਹ ਪੁਰਖ ਹੈ, ਪੁਰੀਆਂ ਦੀ ਛੈ ਕਰਨ ਵਾਲਾ ਹੈ, ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਉਹ ਪਰਮੇਸ਼ਵਰ ਇੱਕ ਪੁਰਖ ਹੈ, ਬਾਕੀ ਤਮਾਮ ਜੀਵ ਇਸਰਾਇਣ ਨੇ, ਬਾਣੀ ਨੇ ਜ਼ਿਕਰ ਕੀਤਾ ਹੈ। ਠਾਕਰ ਏਕ ਸਬਾਈ ਨਾਰ। ਉਹ ਕਬੀਰ ਜੀ ਕਹਿੰਦੇ ਨੇ ਉਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ, ਭਾਈ ਗੁਰ ਪ੍ਰਸਾਦ, ਉਹ ਵੱਡਾ ਵੀ ਹੈ, ਗੁਰ ਸਭ ਤੋਂ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਤਮਾਮ ਜੀਵਾਂ ਤੇ ਕਿਰਪਾ ਕਰਨਾ ਹੈ। ਉਸ ਨੂੰ ਨਮਸਕਾਰ ਕਰਦੇ ਹੋਏ ਕਬੀਰ ਜੀ ਦੁਆਰੇ ਦੀ ਜਾਤੀ ਦੀ ਗੌੜੀ ਵਿੱਚ ਇਹ ਸ਼ਬਦ ਕਹਿੰਦੇ ਨੇ। ਪਰ ਇੱਥੇ ਜ਼ਿਕਰ ਆਇਆ ਹੈ ਕਬੀਰ ਜੀਓ ਕੇ ਚੌਪਦੇ 14। ਯਾਦ ਰੱਖਿਓ ਬਾਣੀ ਵਿੱਚ ਦੋ ਪਦੇ ਸ਼ਬਦ ਵੀ ਆਇਆ ਹੈ। ਪਦ ਦਾ ਅਰਥ ਹੈ ਪੌੜੀਆਂ ਹਿੱਸੇ, ਜਿੱਥੇ ਸ਼ਬਦ ਆਇਆ ਦੋ ਪਦੇ, ਉਸ ਸ਼ਬਦ ਦੀਆਂ ਦੋ ਪੌੜੀਆਂ ਹੋਣਗੀਆਂ, ਜਿੱਥੇ ਆਇਆ ਤੇ ਪਦੇ, ਉਸ ਸ਼ਬਦ ਦੀਆਂ ਤਿੰਨ ਪੌੜੀਆਂ ਹੁੰਦੀਆਂ ਨੇ, ਜਿੱਥੇ ਆਇਆ ਚੌਪਦੇ, ਉੱਥੇ ਸ਼ਬਦ ਦੀਆਂ ਚਾਰ ਪੌੜੀਆਂ ਹਨ, ਜਿੱਥੇ ਸ਼ਬਦ ਆਇਆ ਹੈ ਅਸ਼ਟਪਦੀ, ਉਹਦਾ ਭਾਵ ਹੈ ਇਸ ਸ਼ਬਦ ਦੀਆਂ ਅੱਠ ਪੌੜੀਆਂ ਹਨ। ਗੁਰਬਾਣੀ ਵਿੱਚ ਸ਼ਬਦਾਂ ਦੀ ਪਦ ਵੰਡ ਆਈ ਹੈ, ਸ਼ਬਦ ਆਏ ਨੇ, ਸਲੋਕ ਆਏ ਨੇ, ਪੌੜੀਆਂ ਆਈਆਂ ਨੇ, ਦੋਹਰੇ ਆਏ ਨੇ। ਪਰ ਇਸ ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਜੋ ਅੱਜ ਹੁਕਮ ਕਰਦੇ ਨੇ, ਗੁਆਰੇ ਦੀ ਜਾਤੀ ਦੀ ਗੌੜੀ ਹੈ, ਔਰ ਚਾਰ ਚਾਰ ਪਦਾਂ ਦੇ ਚਾਰ ਚਾਰ ਪੌੜੀਆਂ ਨੇ ਕਬੀਰ ਜੀ ਦੇ ਕਹੇ ਹੋਏ। ਇਸ ਗੁਆਰੇ ਦੀ ਜਾਤੀ ਦੀ ਗੌੜੀ ਵਿੱਚ 14 ਸ਼ਬਦ ਆਉਣਗੇ, ਤਾਂ ਅੰਗ ਲਿਖਿਆ ਨਾਲ 14 ਚੌਪਦੇ 14। ਤੋਂ ਪਹਿਲਾ ਸ਼ਬਦ ਹੈ ਆਓ, ਆਪਾਂ ਰਲ ਮਿਲ ਕੇ ਪੜ੍ਹੀਏ ਭਾਈ, ਥੋੜ੍ਹਾ ਆ ਰੌਲਾ ਵੀ ਘੱਟ ਜਾਏਗਾ ਤੇ ਸੰਗਤ ਦਾ ਧਿਆਨ ਵੀ ਨਾਮ ਵੱਲ ਜੁੜੇਗਾ। ਉੱਚੀ ਆਵਾਜ਼ ਵਿੱਚ ਸਾਰਿਆਂ ਨੇ ਬੋਲਣਾ ਹੈ। ਆਪਾਂ ਕਬੀਰ ਜੀ ਦੀ ਇੱਕ ਪੰਕਤੀ ਪੜ੍ਹਨੀ ਹੈ। ਜਲਤ ਰਾਮ ਜਲ ਪਾਇਆ ਆਵ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਆਵ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਆਵ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਜ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ
ਜੀ ਜਲ ਰਿਹਾ ਹੈ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਲਦਾ ਹੈ ਤ੍ਰਿਸ਼ਨਾ ਅੱਗ ਉਹ ਤ੍ਰਿਸ਼ਨਾ ਦੀ ਅੱਗ ਇਸ ਨੂੰ ਦਿਸਦੀ ਵੀ ਨਹੀਂ ਗੁਰਬਾਣੀ ਨੇ ਜ਼ਿਕਰ ਕੀਤਾ ਹੈ ਬੂਝੀ ਭਾਏ ਜਲੈ ਸੰਸਾਰ ਭਗਤ ਨਾ ਵਿਆਪੈ ਮਾਇਆ ਤ੍ਰਿਸ਼ਨਾ ਦੀ ਬੁੱਝੀ ਅੱਗ ਵਿੱਚ ਸਾਰਾ ਸੰਸਾਰ ਜਲ ਰਿਹਾ ਕਬੀਰ ਜੀ ਕਹਿੰਦੇ ਨੇ ਅਬ ਮੋਹਿ ਜਲਤ ਰਾਮ ਜਲ ਪਾਇਆ ਅੱਗ ਬਣਦੀ ਹੈ ਤੇ ਅੱਗ ਦੇ ਉੱਪਰ ਜਦੋਂ ਪਾਣੀ ਪੈ ਜਾਂਦਾ ਨਾ ਜੀ ਅੱਗ ਬੁੱਝ ਜਾਂਦੀ ਆ ਤੁਸੀਂ ਦੇਖਦੇ ਹੋ ਘਰਾਂ ਨੂੰ ਅੱਗ ਲੱਗ ਜਾਏ ਦੁਕਾਨਾਂ ਨੂੰ ਅੱਗ ਲੱਗ ਜਾਏ ਜਦੋਂ ਅੱਗ ਤੇ ਪਾਣੀ ਪੈਂਦਾ ਹੈ ਅੱਗ ਬੁੱਝ ਜਾਂਦੀ ਗੁਰਬਾਣੀ ਨੇ ਕਿਹਾ ਤ੍ਰਿਸ਼ਨਾ ਵੀ ਅੱਗ ਹੈ ਪਰ ਤ੍ਰਿਸ਼ਨਾ ਦੀ ਅੱਗ ਨੂੰ ਬੰਦੇ ਨੂੰ ਪਤਾ ਨਹੀਂ ਇਹ ਬੁੱਝਣੀ ਕਿਵੇਂ ਸਗੋਂ ਦਿਨੋ ਦਿਨ ਜ਼ਿਆਦਾ ਹੀ ਵੱਧ ਰਹੀ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ ਜੇ ਕਰੋੜਾਂ ਜੋੜ ਲੈਂਦਾ ਹੈ ਫਿਰ ਚਾਹੁੰਦਾ ਲੱਖਾਂ ਕਰੋੜਾਂ ਆ ਜਾਣ ਮਨ ਉਤਨੇ ਤੇ ਵੀ ਰਾਜੀ ਨਹੀਂ ਮਨ ਹਮੇਸ਼ਾ 90 ਦੇ ਘਾਟੇ ਤੇ ਜਿਉਂਦਾ ਕਦੇ ਮਨ ਪ੍ਰਸੰਨ ਨਹੀਂ ਹੁੰਦਾ ਕਿ ਜਿਤਨਾ ਆਇਆ ਇਤਨਾ ਹੀ ਕਾਫੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ ਮਨੁੱਖ ਪਰ ਤ੍ਰਿਸ਼ਨਾ ਦੀ ਅੱਗ ਦਾ ਗਿਆਨ ਨਹੀਂ ਗੁਰਬਾਣੀ ਕਹਿੰਦੀ ਸੌ ਰਿਹਾ ਹੈ ਸੌ ਰਿਹਾ ਇਸ ਲਈ ਗਿਆਨ ਸੁੱਤੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਲੋਕ ਘਰਾਂ ਦੇ ਵਿੱਚ ਹੀ ਉਲਸ ਕੇ ਮਰ ਜਾਂਦੇ ਪਤਾ ਚੱਲਦਾ ਸੁੱਤਾ ਸੀ ਜਾਗ ਹੀ ਨਹੀਂ ਆਈ ਘਰ ਨੂੰ ਅੱਗ ਲੱਗ ਗਈ ਘਰ ਦੇ ਵਿੱਚ ਹੀ ਜਲ ਕੇ ਮਰ ਗਈ ਇਵੇਂ ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਕੇ ਮਰ ਰਿਹਾ ਪਰ ਇਸ ਜੀਵ ਨੂੰ ਕੋਈ ਸੋਝੀ ਨਹੀਂ ਕਿ ਮੈਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਕਈ ਵਾਰ ਤ੍ਰਿਸ਼ਨਾ ਦੀ ਅੱਗ ਨੂੰ ਹੋਰ ਬਾਲਣ ਦਾ ਯਤਨ ਕਰਦਾ ਬਲ ਜਾਏ ਹੋਰ ਬਲ ਜਾਏ ਜਿਤਨਾ ਕੁ ਧਨ ਆਇਆ ਹੋਰ ਪ੍ਰਾਪਤ ਹੋ ਜਾਏ ਹੋਰ ਪ੍ਰਾਪਤ ਹੋ ਜਾਏ ਕਿਆ ਕਰੇਗਾ ਧਰਮ ਜੇ ਸਾਰੇ ਸੰਸਾਰ ਦੀ ਦੌਲਤ ਵੀ ਆ ਜਾਏ ਤਾਂ ਫਿਰ ਵੀ ਕਿਆ ਬਣੂ ਕਿਆ ਕਰੋਗੇ ਅਰਬਾਪਤੀ ਹੋ ਜਾਏ ਅਨੰਤ ਧਨ ਜੋੜ ਲੈ ਕਿਸ ਕੰਮ ਆਏਗਾ ਧਨ ਗੁਰੂ ਨਾਨਕ ਦੇ ਸਮਝਾਉਣ ਦਾ ਤਰੀਕਾ ਬੜਾ ਅਨੋਖਾ ਹੈ ਕਾਰੂ ਨਾਮ ਦਾ ਇੱਕ ਵਿਅਕਤੀ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਇਤਨੀ ਮਾਇਆ ਜੋੜੀ ਕਿ ਕੋਈ ਗਿਣਤੀ ਨਹੀਂ ਕਿਤਨੀ ਔਰ ਆਮ ਸਧਾਰਨ ਲੋਕ ਕਾਰੂ ਦੇ ਜੀਵਨ ਦੀਆਂ ਗਾਥਾ ਕਰਦੇ ਨੇ ਤੇ ਕਾਰੂ ਨੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਪੈਸੇ ਕੱਢਣੇ ਨਹੀਂ ਰਹਿਣ ਦੇਣਾ ਚਾਹੁੰਦਾ ਕਿਸੇ ਕੋਲ ਦਮੜੀ ਰਹਿ ਜਾਏ ਸਭ ਮੇਰੇ ਕੋਲ ਆ ਜਾਏ ਔਰ ਹਰ ਮਨੁੱਖ ਦੀ ਸੋਚ ਕਾਰੂ ਦੀ ਸੋਚ। ਅੱਜ ਗੁਰੂ ਨਾਨਕ ਦਾ ਤਾਂ ਕੰਮ ਹੀ ਤਾਰਨਾ ਹੈ। ਗੁਰੂ ਨਾਨਕ ਔਗਣ ਨਹੀਂ ਤਾਰਦਾ, ਗੁਰੂ ਨਾਨਕ ਤਾਂ ਚਲਿਆ ਜਾਂਦਾ ਨੂਰ ਸ਼ਾਹ ਦੇ ਘਰ, ਗੁਰੂ ਨਾਨਕ ਚਲਿਆ ਜਾਂਦਾ ਸੱਜਣ ਠੱਗ ਦੇ ਘਰ, ਗੁਰੂ ਨਾਨਕ ਚਲਿਆ ਜਾਂਦਾ ਭੂਮੀਏ ਚੋਰ ਦੇ ਘਰ, ਤੇ ਅੱਜ ਗੁਰੂ ਨਾਨਕ ਪਹੁੰਚਿਆ ਕਾਰੂ ਦੇ ਦਰਵਾਜ਼ੇ। ਗੁਰੂ ਨਾਨਕ ਨੇ ਆਪਣੇ ਅਨੁਆਈਆਂ ਨੂੰ, ਆਪਣੇ ਸਾਥੀਆਂ ਨੂੰ, ਭਾਈ ਬਾਲੇ ਤੇ ਮਰਦਾਨੇ ਨੂੰ ਕਹੇ ਨੇ, ਭਾਈ ਬਾਲਾ ਤੇ ਰੋੜ ਇਕੱਠੇ ਕਰਕੇ ਝੋਲੀਆਂ ਭਰ ਲੈ। ਇਕੱਠੇ ਕਰ ਲਏ ਨੇ ਰੋੜ ਭਾਈ ਬਾਲੇ ਤੇ ਮਰਦਾਨੇ ਨੂੰ। ਜਦੋਂ ਗੁਰੂ ਨਾਨਕ ਕਾਰੂ ਦੇ ਦਰਵਾਜ਼ੇ ਤੇ ਪਹੁੰਚਿਆ ਤੇ ਚੋਬਦਾਰ ਨੇ ਗੁਰੂ ਨਾਨਕ ਨੂੰ ਪੁੱਛਿਆ, ਕੌਣ ਹੋ? ਫਕੀਰ, ਜਾਪਦੇ ਹੋ ਤੇ ਚਲੇ ਜਾਓ, ਮੈਂ ਬੜੀ ਦੇਰ ਤੋਂ ਇਸੇ ਹੀ ਦਰ ਤੇ ਰਹਿੰਦਾ ਹਾਂ, ਅੱਜ ਤੱਕ ਕਿਸੇ ਨੂੰ ਇਸ ਦਰ ਤੋਂ ਛੁੱਟੀ ਗੌਡੀ ਨਹੀਂ, ਤੁਹਾਨੂੰ ਵੀ ਕੁਝ ਨਹੀਂ ਮਿਲਣਾ, ਤੁਸੀਂ ਚਲੇ ਜਾਓ। ਧੰਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਜੀਵਨ ਭਰ ਕਦੇ ਹੱਥ ਐ ਨਹੀਂ ਕੀਤਾ, ਐ ਹੀ ਰਿਹਾ ਗੁਰੂ ਨਾਨਕ ਦਾ ਹੱਥ। ਸੰਸਾਰ ਨੂੰ ਸਭ ਕੁਝ ਦਿੱਤਾ ਹੀ ਹੈ, ਲਿਆ ਕੁਝ ਨਹੀਂ। ਅੱਜ ਵੀ ਗੁਰੂ ਨਾਨਕ ਦੀ ਕਿਰਪਾ ਹੈ ਤੁਹਾਡੇ ਕੋਲ, ਦਿੱਤਾ ਹੈ ਸਭ ਕੁਝ ਗੁਰੂ ਨਾਨਕ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੁਰਖਾ, ਅਸੀਂ ਲੈਣ ਕੁਝ ਨਹੀਂ ਆਏ, ਅਸੀਂ ਦੇਣ ਆਏ। ਬੁਲਾ ਆਪਣੇ ਮਾਲਕ ਨੂੰ, ਬੁਲਾ ਲੈ, ਪਰ ਜੋ ਕੁਝ ਸਾਡੇ ਕੋਲ ਹੈ ਅੱਜ ਤੇਰੇ ਮਾਲਕ ਨੂੰ ਦੇ ਕੇ ਜਾਣਾ। ਬੜਾ ਪ੍ਰਸੰਨ ਹੋਇਆ ਕਾਰੂ ਦਾ ਚੋਬਦਾਰ, ਸਾਰੇ ਲੋਕ ਹੀ ਪ੍ਰਸੰਨ ਹੁੰਦੇ ਨੇ, ਲੈ ਕੇ ਤੁਸਾਂ ਵੀ ਪ੍ਰਸੰਨ ਹੁੰਦੇ। ਪ੍ਰਸੰਨ ਤਾਂ ਵਿਅਕਤੀ ਉਦੋਂ ਨਹੀਂ ਹੁੰਦਾ ਜਦੋਂ ਦੇਣਾ ਪੈ, ਜਦੋਂ ਲੈਣਾ ਹੈ ਫਿਰ ਤਾਂ ਪ੍ਰਸੰਨਤਾ ਹੀ ਪ੍ਰਸੰਨਤਾ ਹੈ। ਗੁਰੂ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਨੇ, ਇਹ ਦਾਨ ਕਰਦਾ ਨਾ ਜੀ, ਤੇ ਫਿਰ ਵੀ ਦਾਨ ਦੇ ਕੇ ਹਜ਼ਾਰਾਂ ਗੁਣਾਂ ਦੀ ਮੰਗ ਕਰਦਾ, ਔਰ ਨਾਲ ਚਾਹੁੰਦਾ ਸੰਸਾਰ ਦੇ ਲੋਕ ਮੇਰੀ ਸੁਭਾ ਕਰਨ ਕਿ ਮੈਂ ਦਾਨ ਦੇ ਰਿਹਾ। ਦੇ ਮੰਗਾ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੁਲਾ ਆਪਣੇ ਮਾਲਕ ਨੂੰ, ਉਹਨੂੰ ਅਸੀਂ ਕੁਝ ਦੇ ਕੇ ਜਾਵਾਂਗੇ, ਲੈ ਕੇ ਕੁਝ ਨਹੀਂ। ਬੜਾ ਪ੍ਰਸੰਨ ਹੋਇਆ ਚੋਬਦਾਰ, ਦੌੜਿਆ ਮਾਲਕ ਵੱਲ ਜਾ ਕੇ ਕਾਰੂ ਬਚਨ ਕਹੇ। ਕਹਿਣ ਲੱਗਿਆ, ਕੋਈ ਬਾਹਰ ਫਕੀਰ ਆਏ ਨੇ, ਮੈਂ ਸੋਚਿਆ ਸੀ ਕੁਝ ਲੈਣ ਆਏ ਨੇ, ਕੁਝ ਮੰਗਣ ਆਏ ਨੇ, ਪਰ ਬੜੇ ਨਿਰਾਲੇ ਫਕੀਰ ਨੇ, ਕਹਿੰਦੇ ਨੇ ਅਸੀਂ ਆਪਣੇ ਮਾਲਕ ਨੂੰ ਬੁਲਾ ਕੁਝ ਦੇ ਕੇ ਜਾਣਾ। ਗੁਰੂ ਨਾਨਕ ਦਿੰਦਾ ਹੈ, ਗੁਰੂ ਨਾਨਕ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਤਾਂ ਦਿੰਦਾ ਹੀ ਹੈ ਨਾ ਭਾਈ। ਲੈਣ ਵਾਲੇ ਥੱਕ ਜਾਂਦੇ ਨੇ, ਦੇਂਦਾ ਦੇਹੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਆ ਗਿਆ ਕਾਰੂ, ਕੌਣ ਹੋ, ਕਿੱਥੋਂ ਆਏ ਹੋ, ਕੀ ਦੇਣ ਆਏ ਹੋ? ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਾਰੂ ਤੇਰਾ ਨਾਮ ਸੁਣਿਆ ਸੀ, ਅਸੀਂ ਫਕੀਰ ਹਾਂ, ਤੂੰ ਰਾਜਾ ਹੈ, ਅਰ ਰਾਜਾ ਪ੍ਰਜਾ ਦਾ ਪਾਲਕ ਹੁੰਦਾ, ਅਸੀਂ ਕਿਤੇ ਦੂਰ ਜਾਣਾ ਹੈ ਤੇ ਚਾਹੁੰਦੇ ਹਾਂ ਕੁਝ ਅਮਾਨਤ ਤੇਰੇ ਕੋਲ ਰੱਖ ਦਿੱਤੀ ਜਾਏ, ਕਿਉਂਕਿ ਦੁਨਿਆਵੀ ਲੋਕ ਤਾਂ ਅਮਾਨਤਾਂ ਤੇ ਵੀ ਬੇਈਮਾਨ ਹੋ ਜਾਂਦੇ ਨੇ। ਸਧਾਰਨ ਵਿਅਕਤੀ ਤਾਂ ਕੋਈ ਅਮਾਨਤ ਰੱਖ ਦੇਵੇ ਨਾ, ਅਮਾਨਤ ਤੇ ਵੀ ਬੇਈਮਾਨ ਹੋ ਜਾਂਦੇ, ਪਰ ਤੂੰ ਰਾਜਾ ਹੈ ਨਾ, ਇਸ ਕਰਕੇ ਰਾਜਾ ਤਾਂ ਅਮਾਨਤ ਵਿੱਚ ਖਿਆਨਤ ਨਹੀਂ ਕਰੇਗਾ। ਅਮਾਨਤ ਅਸੀਂ ਰੱਖਣੀ ਹੈ ਤੇਰੇ ਕੋਲ, ਤੇ ਕਾਰੂ ਇਸ ਜਨਮ ਵਿੱਚ ਅਸੀਂ ਲੈਣੀ ਵੀ ਨਹੀਂ, ਅਮਾਨਤ ਰੱਖ ਕੇ ਜਾਣਾ ਤੇ ਲਵਾਂਗੇ ਵੀ ਤੇਰੇ ਕੋਲੋਂ ਪਰਲੋਕ ਵਿੱਚ ਜਾ ਕੇ। ਕਾਰੂ ਬੜਾ ਪ੍ਰਸੰਨ ਹੋਇਆ, ਕਿਸਨੇ ਦੇਖਿਆ ਹੈ ਪਰਲੋਕ, ਕੌਣ ਪਰਲੋਕ ਦੀ ਗੱਲ ਕਰੇ? ਜਿਤਨੀ ਦੇਰ ਅਮਾਨਤ ਮੇਰੇ ਪਾਸ ਰਹੇਗੀ ਮੈਂ ਵਰਤਾਂਗਾ ਇਸਨੂੰ, ਕਿਉਂਕਿ ਅਮਾਨਤ ਤਾਂ ਮੇਰੀ ਹੋ ਗਈ, ਮੇਰੇ ਕੋਲ ਆ ਗਈ, ਇਹ ਤਾਂ ਮਾਲਕ ਨਾ ਰਹੇ, ਅਮਾਨਤ ਮੈਂ ਵਰਤਾਂਗਾ, ਪ੍ਰਲੋਕ ਜਾ ਕੇ ਦੇ ਦਿਆਂਗਾ। ਕਹਿਣ ਲੱਗਾ, ਦੇ ਜਾਓ, ਕੀ ਅਮਾਨਤ ਹੈ? ਗੁਰੂ ਨਾਨਕ ਪਾਤਸ਼ਾਹ ਨੇ ਕੁਝ ਰੋਡ ਜਿਹੜੇ ਇਕੱਠੇ ਕੀਤੇ ਸਨ ਕਾਰੂ ਦੀ ਛੋਲੀ ਭੰਡ ਗਏ, ਰੋਡ, ਹਾਂ ਕਾਰੂ ਰੋਡ ਨੇ, امانت لکھ بھی امانت ہوندا ہے, کھ بھی امانت ہوندا ہے. امانت ہے ساڈی, اینو سنبھال رکھی تیرے کول پرلوک وچ لاؤ. روڈ لے لے نراش بھی ہویا, میں سوچیا سی کوئی تن دین گے, کوئی پدارت دین گے, کچھ پلے چھپاؤ گے, کس لوک وچ ورتاں گا. اسی روڈ دے دیتے ٹھیک ہے, اے امانت ساڈی میرے کول پئی پرلوک وچ مل جائے. ਘਰ ਲੈ ਗਿਆ ਅਮਾਨਤ ਗੁਰੂ ਨਾਨਕ ਦੀ, ਤੇ ਘਰ ਵਾਲੀ ਸਵਾਣੀ ਪੁੱਛਦੀ ਕੀ ਲੈ ਕੇ ਆ ਰਹੇ ਹੋ? ਕਹਿੰਦਾ ਕੋਈ ਫਕੀਰ ਆਏ ਸਨ ਬਾਹਰ, ਕੁਝ ਅਮਾਨਤ ਦੇ ਗਏ ਨੇ, ਰੋਡ ਦੇ ਗਏ ਨੇ, ਤੇ ਕਹਿ ਗਏ ਪਰਲੋਕ ਵਿੱਚ ਲਵਾਂਗੇ. ਕਹਿਣ ਲੱਗੀ ਪਰਲੋਕ ਵਿੱਚ? ਕਹਿਣ ਲੱਗਾ ਹਾਂ. ਕਿਵੇਂ ਜਾਣਗੇ ਪਰਲੋਕ ਵਿੱਚ ਇਹ ਰੋਡ? ਪਰਲੋਕ ਵਿੱਚ ਤਾਂ ਇਹ ਤਨ ਵੀ ਨਹੀਂ ਜਾਏਗਾ, ਪਰਲੋਕ ਵਿੱਚ ਇਹ ਮਕਾਨ ਵੀ ਨਹੀਂ ਜਾਣਗੇ. ਤੇ ਪੁੱਤਰ ਧੀਆਂ, ਸਾਰਾ ਸੰਸਾਰ ਇਹ ਪਰਲੋਕ ਵਿੱਚ ਨਾਲ ਨਹੀਂ ਜਾਏਗਾ, ਇਹ ਰੋਡ ਕਿਵੇਂ ਲੈ ਕੇ ਜਾਵਾਂਗੇ? ਜਦੋਂ ਤਨ ਹੀ ਇੱਥੇ ਰਹਿ ਗਿਆ ਤੇ ਰੋਡ ਕਿਸਨੇ ਉਠਾਣੇ ਨੇ? ਜਾਓ ਫਕੀਰ ਕੋਈ ਰਮਜ ਦੇ ਗਿਆ ਤਾਂ ਗੱਲ ਕਾਰੂ ਦੀ ਸਮਝ ਵਿੱਚ ਪੈ ਗਈ. ਹਾਂ, ਤਨ ਵੀ ਨਾਲ ਨਹੀਂ ਜਾਏਗਾ ਤੇ ਇਹ ਰੋਡ ਕਿਵੇਂ ਲੈ ਕੇ ਜਾਵਾਂਗਾ ਪਰਲੋਕ? ਸਮਝ ਆ ਗਈ ਗੱਲ. ਨੌਕਰ ਭੇਜੇ, ਪਜਾਏ ਜਾਓ, ਉਹ ਫਕੀਰ ਨੂੰ ਲੈ ਕੇ ਆਓ, ਦੂਰ ਨਹੀਂ ਗਿਆ ਹੋਣਾ ਅਜੇ. ਗਏ ਸਿਪਾਹੀ ਦੌੜੇ, ਗੁਰੂ ਨਾਨਕ ਪਾਤਸ਼ਾਹ ਲੱਭ ਪਏ. ਕਹਿਣ ਲੱਗੇ ਕਾਰੂ ਨੇ ਬੁਲਾਇਆ ਵਾਪਸ. ਗੁਰੂ ਨਾਨਕ ਜਾਣਦੇ ਨੇ ਕਾਰੂ ਨੇ ਕਿਉਂ ਬੁਲਾਇਆ. ਗੁਰੂ ਨਾਨਕ ਨੇ ਬੀਜ ਪਾਇਆ ਤੇ ਬੀਜ ਫੁੱਟ ਪਿਆ. ਗੁਰੂ ਨਾਨਕ ਨੂੰ ਗਿਆਨ ਹੈ ਕਿ ਮੇਰਾ ਬੀਜਿਆ ਕਦੇ ਵਿਅਰਥ ਨਹੀਂ ਜਾਏਗਾ. ਜਦੋਂ ਕਾਰੂ ਦੇ ਕੋਲ ਆ ਗਏ, ਦੱਸ ਭਾਈ ਕਾਰੂ, ਕਹਿਣ ਲੱਗਾ ਆਪਣੀ ਅਮਾਨਤ ਵਾਪਸ ਲੈ ਲਈ. ਗੁਰੂ ਨਾਨਕ ਪੁੱਛਦੇ ਨੇ ਕਿਉਂ ਭਾਈ? ਤੂੰ ਰਾਜਾ ਹੈ, ਰਾਜੇ ਕੋਲ ਪ੍ਰਜਾ ਦੀ ਅਮਾਨਤ ਪਈ, ਰਾਜੇ ਦਾ ਫਰਜ਼ ਹੈ ਉਹਨੂੰ ਸੰਭਾਲੇ. ਕਹਿਣ ਲੱਗਾ ਅਮਾਨਤ ਤਾਂ ਸੰਭਾਲ ਲਈ ਪਰ ਪਰਲੋਕ ਵਿੱਚ ਇਹ ਨਹੀਂ ਮਿਲ ਪਾਏਗੀ. ਗੁਰੂ ਨਾਨਕ ਕਹਿਣ ਲੱਗੇ ਕਿਉਂ ਨਹੀਂ ਮਿਲ ਪਾਏਗੀ ਭਾਈ? ਕਹਿੰਦਾ ਪਰਲੋਕ ਵਿੱਚ ਕਿਵੇਂ ਲਿਜਾ ਸਕਾਂਗਾ ਇਹ ਧਨ? ਤੁਹਾਡਾ ਰੋੜ ਕਿਵੇਂ ਜਾਣਗੇ? ਕਿਵੇਂ ਜਾਏਗੀ ਅਮਾਨਤ? ਪਰਲੋਕ ਵਿੱਚ ਤਾਂ ਇਹ ਸਰੀਰ ਵੀ ਨਹੀਂ ਜਾਣਾ, ਇਹਨੂੰ ਦਫਨਾ ਦਿੱਤਾ ਜਾਏਗਾ, ਅਗਰ ਭੇਟ ਕਰ ਦਿੱਤਾ ਜਾਏ. ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਾਰੂ ਫਿਰ ਸੋਚ ਲੈ, ਫਿਰ ਵਿਚਾਰ ਸ਼ਾਇਦ ਲੈ ਜਾ. ਕਹਿਣ ਲੱਗਾ ਨਹੀਂ, ਜਾ ਨਹੀਂ ਸਕਦਾ. ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਕੱਲੇ ਰੋਡ ਹੀ ਨਹੀਂ ਜਾ ਸਕਦੇ ਕਿ ਕੁਝ ਵੀ ਨਹੀਂ ਜਾ ਸਕਦਾ? ਕਹਿਣ ਲੱਗਾ ਹਾਂ, ਪਰਲੋਕ ਵਿੱਚ ਤਾਂ ਕੁਝ ਵੀ ਨਹੀਂ ਜਾ ਸਕਦਾ. ਬਾਣੀ ਇਹ ਗੱਲ ਕਹਿੰਦੀ ਹੈ, ਜੋ ਤਨ ਤੈਂ ਆਪਣੋ ਕਰ ਮਾਨਿਓ, ਹਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਛ ਤੇਰੋ ਰਹਿ ਨਾ ਹੈ. ਦੇਖੋ ਸੋਚ ਵਿਚਾਰ, ਵਿਚਾਰ ਕਰ, ਜਿਸ ਤਨ ਨੂੰ ਆਪਣਾ ਮੰਨਦਾ ਹੈ, ਜਿਸ ਘਰ ਨੂੰ ਆਪਣਾ ਮੰਨਦਾ ਹੈ, ਜਿਸ ਔਰਤ ਨੂੰ ਆਪਣੀ ਮੰਨਦਾ ਹੈ, ਜਿਸ ਪਦਾਰਥ ਨੂੰ ਆਪਣਾ ਮੰਨਦਾ ਹੈ, ਕੀ ਉਹ ਤੇਰਾ ਹੈ? ਜਦੋਂ ਗੁਰੂ ਨਾਨਕ ਨੇ ਕਿਹਾ ਕੁਝ ਜਾਏਗਾ, ਕਹਿਣ ਲੱਗਾ ਕੁਝ ਵੀ ਨਹੀਂ ਜਾ ਸਕਦਾ. ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਗਰੀਬਾਂ ਨੂੰ ਦੁੱਖ ਦੇ ਕੇ, ਗਰੀਬਾਂ ਨੂੰ ਸਤਾ ਕੇ, ਗਰੀਬਾਂ ਤੋਂ ਖੋਹ ਖਿੱਚ ਕੇ, ਆ ਇਕੱਠਾ ਕੀਤਾ ਹੋਇਆ ਜਿਤਨਾ ਤੇਰਾ ਧਨ ਪਦਾਰਥ ਹੈ ਇਹ ਨਾਲ ਜਾਏਗਾ? ਕਹਿਣ ਲੱਗਾ ਨਹੀਂ ਜਾਏਗਾ. ਤੇ ਜੇ ਨਹੀਂ ਜਾਏਗਾ ਫਿਰ ਦਬਾ ਕੇ ਕਿਸ ਲਈ ਰੱਖਿਆ ਭਾਈ? ਇਕੱਠਾ ਕਿਸ ਲਈ ਕੀਤਾ ਜੇ ਨਾਲ ਹੀ ਨਹੀਂ ਲੈ ਜਾਣਾ? ਕਹਿਣ ਲੱਗਾ ਫਿਰ ਮੇਰੇ ਤੇ ਕਿਰਪਾ ਕਰੋ. ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲੁਟਾ ਦੇ, ਕਰਤਾਰ ਦੇ ਨਾਂ ਤੇ ਲੁਟਾ ਦਿੱਤਾ. ਕਾਰੂ ਨੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ. ਗੁਰੂ ਨਾਨਕ ਨੂੰ ਗੁਰੂ ਮੰਨ ਬੈਠਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਲਿਆ ਕੇ ਨਜ਼ਰਾਨਾ ਭੇਟ ਕੀਤੇ ਹੀਰੇ. ਜਦੋਂ ਹੀਰੇ ਲੈ ਕੇ ਆਇਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੰਨੇ ਨੇ ਕਾਰੂ? ਕਹਿਣ ਲੱਗਾ ਗਿਣੇ ਨਹੀਂ. ਗੁਰੂ ਪਾਤਸ਼ਾਹ ਕਹਿੰਦੇ ਗਿਣ, ਜਦੋਂ ਗਿਣਨ ਲੱਗਿਆ ਇੱਕ ਦੋ ਤਿੰਨ ਚਾਰ ਪੰਜ ਛੇ ਤੇ ਪਹੁੰਚਿਆ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਾਰੂ ਤੂੰ ਭੁੱਲ ਗਿਆ, ਕਾਰੂ ਤੂੰ ਭੁੱਲ ਗਿਆ, ਗਿਣਤੀ ਭੁੱਲ ਗਿਆ। ਫਿਰ ਦੁਬਾਰਾ ਤੋਂ ਸ਼ੁਰੂ ਕੀਤੀ ਇੱਕ ਦੋ ਤਿੰਨ ਚਾਰ ਪੰਜ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਭੁੱਲ ਗਿਆ, ਦੁਬਾਰਾ ਤੋਂ ਗਿਣ। ਫਿਰ ਗਿਣਤੀ ਸ਼ੁਰੂ ਕੀਤੀ ਇੱਕ ਦੋ ਤਿੰਨ ਚਾਰ, ਗੁਰੂ ਨਾਨਕ ਕਹਿੰਦੇ ਫਿਰ ਭੁੱਲ ਗਿਆ ਕਾਰੂ। ਹੱਥ ਜੋੜ ਲਏ ਕਾਰੂ ਨੇ, ਸਤਿਗੁਰੂ ਮੈਨੂੰ ਗਿਣਤੀ ਆਉਂਦੀ ਨਹੀਂ, ਆਪ ਇਤਨੀ ਬਖਸ਼ਿਸ਼ ਕਰਨੀ ਜਿੱਥੋਂ ਮੈਂ ਭੁੱਲ ਕੇ ਦੂਜਾ ਰੱਖਣ ਲੱਗਾ ਮੇਰਾ ਹੱਥ ਪਕੜ ਲੈਣ। ਕਾਰੂ ਨੇ ਚੱਕਿਆ ਹੀਰਾ ਤੇ ਰੱਖਿਆ, ਕਹਿਣ ਲੱਗਾ ਇੱਕ। ਜਦੋਂ ਦੂਜੇ ਨੂੰ ਹੱਥ ਪਾਉਣ ਲੱਗਾ ਗੁਰੂ ਨਾਨਕ ਹੱਥ ਪਕੜ ਲਿਆ, ਕਹਿਣ ਲੱਗੇ ਬਸ ਇੱਕ ਹੀ ਹੈ ਸਭ ਕੁਝ, ਇੱਕ ਦਾ ਹੀ ਹੈ ਪਸਾਰਾ, ਇੱਕ ਹੀ ਹੈ ਪ੍ਰਤਪਾਲਕ, ਇੱਕ ਹੀ ਹੈ ਸਭ ਕੁਝ ਕਰਨ ਵਾਲਾ। ਕਾਰੂ ਜੁੜਨਾ ਹੈ ਤੇ ਕੇਵਲ ਇੱਕ ਨਾਲ ਜੁੜ, ਤੇ ਕਾਰੂ ਇਹ ਉਪਦੇਸ਼ ਹੈ ਤੇਰੇ ਲਈ ਕਿ ਕਲਮ ਜਲੋ ਸਣ ਵਸਵਾਣੀ ਹੈ, ਕਾਗਜ ਵੀ ਜਲ ਜਾਓ ਲਿਖਣ ਵਾਲਾ ਜਲ ਵੱਲੋ, ਜਿਨ ਲਿਖਿਆ ਦੂਜਾ ਵਾਓ। ਕਾਰੂ ਦੂਜਾ ਤਾਂ ਹੈ ਹੀ ਨਹੀਂ, ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਗੁਰੂ ਬਾਦਸ਼ਾਹ ਬਾਣੀ ਕਹਿੰਦੇ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਨਾਨਕ ਕਾਰੂ ਨੂੰ ਇੱਕ ਤੱਕ ਲੈ ਗਏ, ਤ੍ਰਿਸ਼ਨਾ ਦੀ ਅੱਗ ਵਿੱਚ ਜਲਦੇ ਹੋਏ ਕਾਰੂ ਦੇ ਮਨ ਤੇ ਛਿੜਕ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਰਾਮ ਜਲ। ਯਾਦ ਰੱਖਿਓ ਤ੍ਰਿਸ਼ਨਾ ਬੂਝੈ ਹਰ ਕੇ ਨਾਮ, ਸਹਿਜ ਸੰਤੋਖ ਹੋਵੇ ਗੁਰਵਚਨੀ, ਪ੍ਰਭ ਸਿਉ ਲਾਗੈ ਪੂਰਨ ਚਾਰ। ਬੁੱਝ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ ਪਰਮੇਸ਼ਵਰ ਦੇ ਨਾਮ ਨਾਲ, ਪਰ ਕੋਈ ਨਾਮ ਜਲ ਤਰੋਕੇ ਤਾਂ ਹੀ ਜਾਣਗੇ। ਜਦੋਂ ਨਾਮ ਰੂਪੀ ਜਲ ਦੀ ਖੋਜ ਹੀ ਨਹੀਂ ਕੀਤੀ, ਕਿਵੇਂ ਬੁਝੇਗੀ ਅੱਗ ਤ੍ਰਿਸ਼ਨਾ ਦੀ, ਭੜਕੇਗੀ ਦਿਨੋ ਦਿਨ। ਸਾਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੰਸਾਰ ਹੈ। ਅੱਜ ਕਬੀਰ ਜੀ ਆਪਣੀ ਬਾਣੀ ਚ ਸ਼ਬਦ ਕਹਿ ਰਹੇ ਨੇ, ਆਵ ਮੋਹੇ ਜਲਤ ਰਾਮ ਜਲ ਪਾਇਆ। ਕਦੇ ਸੜਦਾ ਸਾਂ ਤ੍ਰਿਸ਼ਨਾ ਦੀ ਅੱਗ ਵਿੱਚ, ਸੜਦਾ ਸਾਂ ਪੁੱਤਰ ਮੇਰਾ ਹੈ, ਇਸਤਰੀ ਮੇਰੀ ਹੈ, ਪੁੱਤਰੀ ਮੇਰੀ ਹੈ, ਪਿਤਾ ਮੇਰਾ ਹੈ, ਮਾਤਾ ਮੇਰੀ। ਛੱਡ ਦਿੱਤਾ ਕਬੀਰ ਜੀ ਨੇ ਤਾਣੀ ਬਣਨ ਦਾ ਕੰਮ, ਹੁਣ ਨਹੀਂ ਉਣਦਾ ਤਾਣੀ, ਮਾਂ ਫਿਰੇ ਤਰਲੀ ਕਰਦੀ ਕਬੀਰ, ਇਹ ਤੇਰੀ ਪੁੱਤਰੀ ਹੈ, ਤੇਰੀ ਔਰਤ ਹੈ, ਤੇਰਾ ਪੁੱਤਰ ਹੈ, ਮੈਂ ਤੇਰੀ ਮਾਤਾ ਤੇ ਪਿਤਾ ਤੇਰਾ ਹੈ, ਪਰਿਵਾਰ ਦਾ ਕੀ ਬਣੇਗਾ, ਤੂੰ ਤਾਣੀ ਨਹੀਂ ਉਣਦਾ। ਕਹਿਣ ਲੱਗਿਆ ਮਾਂ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰਾ ਰਾਮ ਸੁਨੇਹੀ। ਜਦੋਂ ਸਾਸ ਨਾਲ ਤਾਗਾ ਖਿੱਚਦਾ ਹਾਂ ਨਾ ਬੇਹੀ ਵਿੱਚ, ਤੇ ਮੈਨੂੰ ਪਿਆਰਾ ਰਾਮ ਭੁੱਲ ਜਾਂਦਾ, ਇਸ ਕਰਕੇ ਤਾਣੀ ਉਣਨ ਦਾ ਕੰਮ ਕਰਦੇ। ਸਾਨੂੰ ਕਦੇ ਚੇਤੇ ਹੀ ਨਹੀਂ ਆਇਆ, ਕਬੀਰ ਨੂੰ ਤਾਂ ਭੁੱਲ ਜਾਂਦਾ ਨਾ, ਸਾਨੂੰ ਕਦੇ ਚੇਤੇ ਹੀ ਨਹੀਂ ਆਇਆ। ਇੱਕ ਦਿਨ ਉਹ ਅਵਸਥਾ ਆਈ, ਬੰਦਗੀ ਕਰਦਿਆਂ ਕਰਦਿਆਂ ਕਬੀਰ ਜੀ ਨੇ ਬਾਣੀ ਵਿੱਚ ਬਚਨ ਕਹਿ ਕਹਿਣ ਲੱਗੇ, ਹੁਣ ਸਹਿਜ ਸਮਾਨਾ ਵੀ ਤਰੇ ਛੋੜਿਆ ਨਹੀਂ ਜਾਏ। ਜਿਸ ਰਾਮ ਨੂੰ ਵਿਸਰਨ ਤੋਂ ਮੈਂ ਡਰਦਾ ਹਾਂ, ਅਸਾਂ ਹੁਣ ਉਹ ਮੇਰੇ ਅੰਦਰ ਸਮਾ ਗਿਆ, ਹੁਣ ਛੱਡਿਆ ਹੀ ਨਹੀਂ ਜਾਂਦਾ। ਯਾਦ ਰੱਖਿਓ ਜਦੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ ਤੇ ਫਿਰ ਰਾਮ ਪ੍ਰਗਟ ਹੋਏ। ਅਜੇ ਤਾਂ ਤ੍ਰਿਸ਼ਨਾ ਪਦਾਰਥ ਪੈਦਾ ਕਰਨ ਦੀ ਤ੍ਰਿਸ਼ਨਾ, ਤੇ ਘਰ ਬਣਾਉਣ ਦੀ ਤ੍ਰਿਸ਼ਨਾ, ਤੇ ਬੱਚਿਆਂ ਨੂੰ ਪੜ੍ਹਾਉਣ ਦੀ ਤ੍ਰਿਸ਼ਨਾ, ਉਹਨਾਂ ਦੇ ਲਈ ਧਨ ਪੈਦਾ ਕਰਨ ਦੀ ਤ੍ਰਿਸ਼ਨਾ, ਜਾਲੇ ਕੋਈ ਹਰਿਆ ਬੂਤ ਰਹੇ ਉਹਦੀ। ਇਵੇਂ ਤ੍ਰਿਸ਼ਨਾ ਦੀ ਅੱਗ ਨੇ ਸਾਰਾ ਸੰਸਾਰ ਜਾਲ ਦਿੱਤਾ, ਕੋਈ ਵਿਰਲਾ ਹੀ ਬਚਿਆ। ਕਬੀਰ ਜੀ ਕਹਿੰਦੇ ਨੇ ਮੈਂ ਜਲਦਾ ਸਾਂ, ਅਬ ਹੁਣ ਅਬ ਮੋਹੇ ਜਾਲਤ ਰਾਮ ਜਲ ਪਾਇਆ, ਉਹ ਰਾਮ ਰੂਪੀ ਜਲ ਮੈਨੂੰ ਪ੍ਰਾਪਤ ਹੋ ਗਿਆ, ਮੈਂ ਪਾ ਲਿਆ ਹੈ ਤੇ ਉਸ ਜਲ ਦਾ ਅਸਰ ਮੇਰੇ ਤੇ ਕੀ ਹੋਇਆ। ਅਗਲੀ ਪੰਕਤੀ ਕਹਿ ਰਹੇ,
ਰਾਮ ਉਦਕ ਤਨ ਜਲ ਤੇ ਬੁਝਾਇਆ।
ਉਦਕ ਦਾ ਅਰਥ ਜਲ ਹੈ। ਕਹਿੰਦੇ ਰਾਮ ਰੂਪੀ ਜਲ ਨੇ ਕਿ ਜਿਹੜਾ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਸੀ ਨਾ, ਜਿਹੜੀ ਜਲਣ ਪੈਦਾ ਹੋ ਰਹੀ ਸੀ ਅੰਦਰ। ਯਾਦ ਰੱਖਿਓ, ਕੋਈ ਧਨ ਕਮਾ ਲੈ, ਕਰੋੜਪਤੀ ਹੋ ਜਾਏ, ਫਿਰ ਵੀ ਇੱਕ ਘਾਟ ਬੰਦੇ ਨੂੰ ਮਹਿਸੂਸ ਹੁੰਦੀ ਰਹੇਗੀ ਜ਼ਿੰਦਗੀ ਭਰ। ਅਰਬਾਂਪਤੀ ਹੋ ਜਾਏ, ਫਿਰ ਵੀ ਉਹ ਘਾਟ ਪੂਰੀ ਨਹੀਂ ਹੁੰਦੀ। ਧਨ ਨਾਲ ਤੁਸੀਂ ਮਕਾਨ ਖਰੀਦ ਸਕਦੇ ਹੋ, ਚੈਨ ਦੀ ਜ਼ਿੰਦਗੀ ਤਾਂ ਨਹੀਂ ਖਰੀਦ ਸਕਦੇ। ਧਨ ਨਾਲ ਬਿਸਤਰਾ ਤਾਂ ਖਰੀਦ ਸਕਦੇ ਹੋ, ਪਰ ਨੀਂਦ ਤਾਂ ਨਹੀਂ ਖਰੀਦ ਸਕਦੇ। ਧਨ ਨਾਲ ਪਦਾਰਥ ਖਰੀਦ ਸਕਦੇ ਹੋ, ਪਰ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ, ਪਦਾਰਥਾਂ ਦੀ ਤ੍ਰਿਪਤੀ ਨਹੀਂ। ਇਵੇਂ ਰਾਮ ਰੂਪੀ ਜਲ ਹੈ ਜੋ ਧਨ ਨਾਲ ਨਹੀਂ ਖਰੀਦਿਆ। ਇਸ ਰਾਮ ਰੂਪੀ ਜਲ ਦੀ ਪ੍ਰਾਪਤੀ ਲਈ ਤਾਂ ਮਨ ਦੇਣਾ ਪੈਂਦਾ ਹੈ। ਮਨ ਮਨ ਦੇ ਰਾਮ ਲੀਆ ਹੈ ਮੋਰ, ਮਨ ਬੇਚਾ ਸਤਿਗੁਰੂ ਕੇ ਪਾਸ, ਇਸ ਸੇਵਕ ਕੇ ਕਾਰਜ ਰਾਮ। ਮਨ ਦੇ ਕੇ ਉਹ ਰਾਮ ਰੂਪੀ ਜਲ ਪ੍ਰਾਪਤ ਹੁੰਦਾ। ਮਨ ਦੇਣਾ ਔਖਾ ਹੈ ਨਾ, ਤਾਂ ਹੀ ਤਾਂ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਦੁਨੀਆ ਧਨ ਦੇ ਸਕਦੀ, ਕੱਪੜਾ ਦੇ ਸਕਦੀ, ਜਾਇਦਾਦ ਦੇ ਸਕਦੀ, ਪਦਾਰਥ ਦੇ ਸਕਦੀ, ਮਨ ਨਹੀਂ ਦੇ ਸਕਦੀ। ਗੁਰੂ ਨਾਨਕ ਪਾਤਸ਼ਾਹ ਨੂੰ 300 ਸਾਲ ਦਸਵੇਂ ਜਾਮੇ ਤੱਕ ਮਨ ਮੁਨ ਲੈਣ ਵਾਲੇ, ਮਨ ਦੇਣ ਵਾਲੇ 5 ਹੀ ਲੱਭੇ ਦਸਵੇਂ ਜਾਮੇ ਜਾ ਕੇ। ਇੱਕ ਇੱਕ ਪੈਦਾ ਹੁੰਦਾ ਰਿਹਾ 300 ਸਾਲ ਮਨ ਦੇਣ ਵਾਲਾ, ਕੇਵਲ ਇੱਕ। ਲੱਖਾਂ ਪੁਜਾਰੀ ਸਨ, ਲੱਖਾਂ ਚਰਨ ਸੇਵਕ ਸਨ, ਲੱਖਾਂ ਅਨੁਆਈ ਸਨ, ਪਰ ਮਨ ਦੇਣ ਵਾਲਾ ਇੱਕੋ ਹੀ ਲੱਭਦਾ। ਕਬੀਰ ਜੀ ਕਹਿੰਦੇ ਨੇ, ਰਾਮ ਰੂਪੀ ਜਲ ਨੇ ਰਾਮ ਉਦਕ ਤਨ ਜਲਤ ਬੁਝਾਇਆ। ਜਲਦਾ ਹੋਇਆ ਇਹ ਤਨ ਰਾਮ ਰੂਪੀ ਜਲ ਨੇ ਬੁਝਾ ਦਿੱਤੀ ਉਹ ਤ੍ਰਿਸ਼ਨਾ ਦੀ ਅੱਗ। ਹੁਣ ਇਹ ਜੀਵ ਸ਼ਾਂਤ ਹੋ ਗਿਆ ਹੈ, ਹੁਣ ਇਹ ਤ੍ਰਿਸ਼ਨਾ ਦੀ ਅੱਗ ਵਿਚ ਨਹੀਂ ਸੜਦਾ। ਕਬੀਰ ਜੀ ਦੇ ਘਰ ਨੂੰ ਅੱਗ ਲੱਗ ਗਈ ਤੇ ਘਰੋਂ ਬਾਹਰ ਸਨ ਸਾਖੀ ਆਉਂਦੇ। ਕੋਈ ਵਿਅਕਤੀ ਭੱਜਿਆ ਗਿਆ, ਕਹਿਣ ਲੱਗਾ ਤੁਹਾਡੇ ਘਰ ਨੂੰ ਅੱਗ ਲੱਗ ਗਈ। ਉਹ ਬੜੇ ਆਰਾਮ ਨਾਲ ਘਰ ਨੂੰ ਆ ਰਹੇ, ਸਿਮਰਨ ਵਿਚ ਮਸਤ ਨੇ, ਸੁਨੇਹਾ ਦੇਣ ਵਾਲੇ ਨੇ। ਫਿਰ ਕਿਹਾ, ਕਹਿਣ ਲੱਗਾ ਕਬੀਰ ਜੀ ਤੁਹਾਡੇ ਘਰ ਨੂੰ ਅੱਗ ਲੱਗ ਗਈ। ਕਬੀਰ ਜੀ ਫਿਰ ਉਸੇ ਚਾਲ ਤੁਰੇ ਆ ਰਹੇ ਨੇ, ਕੋਈ ਚਾਲ ਤੇਜ ਨਹੀਂ। ਫਿਰ ਉਹਨੇ ਹਲੂਣਾ ਦਿੱਤਾ, ਕਬੀਰ ਜੀ ਤੁਹਾਡੇ ਘਰ ਨੂੰ ਅੱਗ ਲੱਗ ਗਈ। ਇਹ ਨਹੀਂ ਕਿ ਹਲੂਣਾ ਦੇਣ ਨਾਲ ਕਬੀਰ ਦੌੜ ਪਏ। ਕਬੀਰ ਜੀ ਨੇ ਸ਼ਬਦ ਕਹੇ, ਕਹਿਣ ਲੱਗੇ, ਪਿਆਰਿਆ ਕਹੋ ਕਬੀਰ, ਅੱਖਰ ਦੋਏ ਭਾਖ, ਹੋਏਗਾ ਖਤਮ ਤਾਂ ਲਏਗਾ ਰਾਤ। ਕਹਿੰਦੇ ਬਸ ਰਾਮ ਕਹਿ, ਜੇ ਮਾਲਕ ਹੋਏਗਾ ਨਾ ਆਪੇ ਹੀ ਰੱਖ ਲਏਗਾ। ਕਬੀਰ ਜੀ ਕਹਿੰਦੇ ਨੇ, ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਉਸ ਰਾਮ ਰੂਪੀ ਜਲ ਨੇ ਇਸ ਜਲਦੇ ਹੋਏ ਤਨ ਦੀ ਅੱਗ ਬੁਝਾ ਦਿੱਤੀ। ਤ੍ਰਿਸ਼ਨਾ ਦੀ ਅੱਗ ਬੁਝ ਗਈ, ਵਿਕਾਰਾਂ ਦੀ ਅੱਗ ਬੁਝ ਗਈ, ਹੁਣ ਕਾਮਨਾ ਦੀ ਅੱਗ ਵਿਚ ਵੀ ਨਹੀਂ ਸੜਦਾ। ਉਹ ਸਾਰੀ ਅੱਗ ਜਿਹੜੀ ਬੁਝ ਗਈ। ਕਬੀਰ ਜੀ ਕਹਿ ਰਹੇ,
ਰਹਾ ਮਨ ਮਾਰਨ ਕਾਰਨ ਬਣ ਜਾਈਐ।
ਕਹਿੰਦੇ ਨੇ ਮਨ ਨੂੰ ਮਾਰਨ ਲਈ, ਮਨ ਨੂੰ ਕਾਬੂ ਵਿਚ ਕਰਨ ਲਈ ਲੋਕ ਬਲ ਜਲ ਦੇ ਕਿਨਾਰੇ ਤੇ ਬੈਠ ਕੇ ਤਪੱਸਿਆ ਕਰਦੇ। ਬਨ ਦਾ ਅਰਥ ਜੰਗਲ ਵੀ, ਬਨ ਦਾ ਅਰਥ ਜਲ ਵੀ। ਪੁਰਾਤਨ ਲੋਕ ਮਨ ਮਾਰਨ ਵਾਸਤੇ ਜਲ ਦੇ ਨਦੀਆਂ ਦੇ ਕਿਨਾਰਿਆਂ ਤੇ ਬੈਠ ਕੇ ਤਪੱਸਿਆ ਕਰਦੇ ਸਨ। ਬਾਣੀ ਨੇ ਵੀ ਇਹ ਜ਼ਿਕਰ ਕੀਤਾ, ਤਿੰਨਾਂ ਦਰਿਆਵਾਂ ਸੋ ਦੋਸਤੀ, ਜਿਨ ਮਨ ਮੁੱਖ ਸੱਚਾ ਨਾਮ। ਉਹਨਾਂ ਦੀ ਦੋਸਤੀ ਜਲ ਨਾਲ ਹੋ ਜਾਂਦੀ। ਕਬੀਰ ਜੀ ਕਹਿੰਦੇ, ਜਲ ਦੇ ਕਿਨਾਰੇ ਤੇ ਤਾਂ ਚਲੇ ਜਾਓਗੇ, ਨਦੀ ਤੇ ਤਾਂ ਚਲੇ ਜਾਓਗੇ, ਉਹਦੇ ਕੰਢੇ ਤੇ ਘਰ ਵੀ ਬਣਾ ਲਓਗੇ।
ਕਬੀਰ ਜੀ ਨੇ ਆਪਣੀ ਬਾਣੀ ਦਾ ਜ਼ਿਕਰ ਕੀਤਾ, ਕਹਿੰਦੇ ਗੰਗਾ ਤੀਰ ਜੋ ਘਰ ਘਰ ਹੈ ਪੀਵਾ ਨਿਰਮਲ ਨੀਰ, ਪਰ ਬਿਨ ਹਰ ਭਗਤ ਨਾ ਸ਼ਾਂਤ ਹੋਏ ਇਉਂ ਕਹਿ ਰਵੇ ਕਬੀਰ। ਗੰਗਾ ਦੇ ਕਿਨਾਰੇ ਤੇ ਘਰ ਤਾਂ ਬਣਾ ਸਕਦੇ ਹੋ ਪਰ ਸ਼ਾਂਤੀ ਤਾਂ ਨਹੀਂ ਲੈ ਸਕਦੇ, ਟਿਕਾਓ ਤਾਂ ਨਹੀਂ ਲੈ ਸਕਦੇ ਗੰਗਾ ਦੇ ਕਿਨਾਰੇ। ਕਬੀਰ ਜੀ ਕਹਿੰਦੇ ਲੋਕ ਮਨ ਮਾਰਨ ਕਾਰਨ ਬਣ ਜਾਈ, ਦਰਿਆਵਾਂ ਦੇ ਕਿਨਾਰਿਆਂ ਤੇ ਜਾ ਕੇ ਬੈਠਦੇ ਨੇ ਕਿ ਇਹ ਮਨ ਮਰ ਜਾਏ। ਤੇ ਅਗਲੀ ਪੰਕਤੀ ਦੱਸਦੇ ਨੇ,
ਸੋ ਜਲ ਬਿਨ ਭਗਵੰਤ ਨਾ ਪਾਇਆ,
ਪਰ ਕਹਿੰਦੇ ਰਾਮ ਰੂਪੀ ਜਲ ਹੋ ਸਕਦਾ ਕੋਈ ਗੰਗਾ ਦੇ ਕਿਨਾਰੇ ਤੇ ਬੈਠਾ ਵੀ ਉਸ ਜਲ ਤੋਂ ਪਿਆਸਾ ਹੀ ਰਹਿ ਜਾਏ, ਉਹ ਤਾਂ ਗੰਗਾ ਦੇ ਕਿਨਾਰੇ ਤੇ ਬੈਠਿਆਂ ਵੀ ਪ੍ਰਾਪਤ ਨਾ ਹੋਏ, ਇਹ ਹੋ ਸਕਦਾ ਹੈ। ਪਰ ਕਿਤਨੇ ਲੋਕ ਨੇ ਜਿਹੜੇ ਅੱਜ ਗੰਗਾ ਦੇ ਕਿਨਾਰੇ ਤੇ ਜਾ ਕੇ ਰਹਿੰਦੇ, ਕਿਤਨੇ ਲੋਕ ਨੇ ਜਿਹੜੇ ਤੀਰਥ ਪਰਸਦੇ ਨੇ, ਕਿ ਉਹਨਾਂ ਨੂੰ ਉਹ ਰਾਮ ਰੂਪੀ ਜਲ ਪ੍ਰਾਪਤ ਹੋ ਗਿਆ? ਉਹ ਨਹੀਂ ਪ੍ਰਾਪਤ ਹੁੰਦਾ, ਉਹਨੇ ਪ੍ਰਾਪਤ ਹੋਏਗਾ ਉਹ ਹੈ ਹੀ ਉਸ ਆਪਣੇ ਕੋਲ, ਪਰਮੇਸ਼ਵਰ ਕੋਲ ਹੈ, ਰਾਮ ਹੀ ਜਲ ਹੈ, ਰਾਮ ਨੂੰ ਪ੍ਰਾਪਤ ਕਰਨਾ ਹੀ ਉਸ ਜਲ ਨੂੰ ਪ੍ਰਾਪਤ ਕਰਨਾ। ਕਬੀਰ ਜੀ ਬਾਣੀ ਕਹਿੰਦੇ ਨੇ ਸੋ ਜਲ ਬਿਨ ਭਗਵੰਤ ਨਾ ਪਾਈਐ, ਉਹ ਜਲ ਜਿਹੜਾ ਤ੍ਰਿਸ਼ਨਾ ਅੱਗ ਬੁਝਾ ਦੇਵੇ, ਉਹ ਜਲ ਜਿਹੜਾ ਨਾਮ ਨਾਲ ਪਰਮੇਸ਼ਵਰ ਨਾਲ ਜੋੜ ਦੇਵੇ, ਉਸ ਤੱਕ ਪਹੁੰਚਾ ਦੇਵੇ, ਉਹ ਜਲ ਜਿਹੜਾ ਉਹਦੇ ਵਿੱਚ ਲੀਨ ਹੋ ਜਾਏ, ਉਹ ਉਸ ਤੋਂ ਬਿਨਾਂ ਮਿਲਦਾ ਹੈ ਕਿ ਨਹੀਂ? ਗੰਗਾ ਦੇ ਕਿਨਾਰੇ ਤੇ ਨਹੀਂ ਮਿਲਦਾ, ਤੀਰਥਾਂ ਤੇ ਜਾ ਕੇ ਨਹੀਂ ਮਿਲਦਾ। ਗੁਰੂ ਪਾਤਸ਼ਾਹ ਮਿਲਦਾ ਹੁੰਦਾ ਤੀਰਥਾਂ ਤੇ ਤਾਂ ਗੁਰੂ ਨਾਨਕ ਕਦੇ ਨਾ ਕਹਿੰਦੇ ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨੇ ਬਾਣੀ ਚ ਬਚਨ ਕਹਿ ਕਹਿਣ ਲੱਗੇ ਤੀਰਥ ਜਾਣਾ ਤਾਂ ਗੁਰੂ ਰੂਪੀ ਤੀਰਥ ਨੂੰ ਪਰਸੋ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਗੁਰਮਤ ਮੈਲ ਹਰੈ, ਗੁਰਮਤ ਪਾਈਐ ਪੂਰਾ ਨਾਵਣ ਪਸ਼ੂ ਪ੍ਰੇਤਮ ਦੇਵ। ਗੁਰੂ ਵਰਗਾ ਕੋਈ ਤੀਰਥ ਨਹੀਂ, ਉਹ ਜਲ ਤਾਂ ਪ੍ਰਾਪਤ ਹੀ ਉਸ ਭਗਵੰਤ ਤੋਂ ਹੋਏਗਾ, ਸੋ ਜਲ ਬਿਨ ਭਗਵੰਤ ਨਾ ਪਾਈਐ। ਅਗਲੀ ਪੰਕਤੀ ਕਬੀਰ ਜੀ ਕਰ,
ਜਿਹ ਪਾਵਕ ਸੁਰ ਨਰ ਹੈ ਜਾ ਰਹੇ,
ਜਿਸ ਤ੍ਰਿਸ਼ਨਾ ਅੱਗ ਨੇ ਦੇਵਤੇ ਸਾੜ ਦਿੱਤੇ, ਜਿਸ ਮਾਇਆ ਦੀ ਅੱਗ ਨੇ ਦੇਵਤੇ ਸਾੜ ਦਿੱਤੇ, ਜਿਸ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨੇ ਮਨੁੱਖ ਸਾੜ ਦਿੱਤੇ। ਕੋਈ ਬੱਚਿਆਂ ਕਦੇ ਉਹ ਮਾਇਆ ਬਰਮਾ ਤੇ ਵਿਆਪ ਗਈ, ਕਦੇ ਉਹ ਮਾਇਆ ਵਿਸ਼ਨੂੰ ਤੇ ਵਿਆਪ ਗਈ, ਕਦੇ ਉਹ ਮਾਇਆ ਸ਼ਿਵਜੀ ਤੇ ਵਿਆਪ ਗਈ, ਕਦੇ ਉਹ ਮਾਇਆ ਇੰਦਰ ਤੇ ਵਿਆਪ ਗਈ, ਜਿਹਨੇ ਦੇਵਤੇ ਸਾੜ ਦਿੱਤੇ ਜਿਸ ਤ੍ਰਿਸ਼ਨਾ ਦੀ ਅੱਗ ਨੇ। ਕਬੀਰ ਜੀ ਕਹਿੰਦੇ ਮਨੁੱਖ ਕੀ ਵਿਚਾਰਨ ਹੈ, ਸਤਿਗੁਰ ਪਾਤਸ਼ਾਹ ਨੇ ਪਾਵਨ ਬਾਣੀ ਬਚਨ ਕਹਿੰਦੇ, ਕਹਿਣ ਲੱਗੇ ਜਗ ਇਸਨਾਨ ਸਾਫ ਥਾਨ ਖੰਡੇ, ਕਿਆ ਇਹ ਜੰਤ ਵਿਚਾਰ, ਜਿਸ ਨੇ ਭ੍ਰਿਸ਼ਟ ਕਰ ਦਿੱਤੇ ਤਪ ਦੇ ਅਸਥਾਨ, ਜਿਸ ਨੇ ਭ੍ਰਸ਼ਟ ਕਰ ਦਿੱਤਾ ਸਾਰੇ ਸੰਸਾਰ ਨੂੰ, ਜਿਸ ਨੇ ਟੁਕੜੇ ਟੁਕੜੇ ਕਰ ਦਿੱਤੇ ਤਪੱਸੀਆਂ ਦੇ ਹਿਰਦੇ, ਉਹਨਾਂ ਦੀ ਤਪੱਸਿਆ ਟੁਕੜੇ ਟੁਕੜੇ ਕਰਕੇ ਚੂਰ ਕਰ ਦਿੱਤੀ, ਜਿਹਨੇ ਦੇਵਤੇ ਡੇਗ ਲਏ ਤੇ ਜੀਵ ਵਿਚਾਰਾ ਕੀ ਸੀ। ਕਬੀਰ ਜੀ ਕਹਿੰਦੇ ਨੇ ਜੈ ਪਾਵਕ, ਪਾਵਕ ਦਾ ਅਰਥ ਹੈ ਅੱਗ, ਜਿਸ ਅੱਗ ਨੇ ਦੇਵਤੇ ਸਾੜ ਦਿੱਤੇ, ਜਿਸ ਨੇ ਮਨੁੱਖ ਸਾੜ ਦਿੱਤੇ, ਜੀਵ ਤਮਾਮ ਸਾੜ ਦਿੱਤੇ।
ਰਾਮ ਉਦਕ ਜਨ ਜਲਤ ਉਬਾਰੇ,
ਅੱਖ ਗੱਜ ਕੇ ਸਤਨਾਮ, ਇੱਕ ਵਾਰ ਫਿਰ ਆਖੋ ਭਾਈ ਸਤਨਾਮ
ਸ੍ਰੀ ਵਾਹਿ।
ਕਬੀਰ ਜੀ ਕਹਿੰਦੇ ਰਾਮ ਉਦਕ, ਰਾਮ ਰੂਪੀ ਜਲ, ਰਾਮ ਰੂਪੀ ਜਲ ਨੇ ਰਾਮ ਉਦਕ ਜਨ, ਜਿਹੜੇ ਜਨ ਉਸ ਜਲ ਨਾਲ ਜੁੜ ਗਏ, ਜਿਹੜੇ ਉਸਦੇ ਪਿਆਰੇ ਹੋ ਗਏ, ਜਿਨ੍ਹਾਂ ਨੇ ਸੰਸਾਰ ਨੂੰ ਕੂੜ ਜਾਣਿਆ ਤੇ ਪਰਮੇਸ਼ਵਰ ਨੂੰ ਸੱਚ ਜਾਣ ਕੇ ਉਹਦੇ ਨਾਲ ਜੁੜ ਗਏ, ਜਿਹੜੇ ਉਸ ਸਰੋਵਰ ਵਿੱਚ ਛਾਲ ਮਾਰ ਗਏ। ਖਰੀ ਔਖੀ ਹੈ ਛਾਲ ਮਾਰਨੀ, ਨਹੀਂ ਤਾਂ ਸਾਰਾ ਸੰਸਾਰ ਹੀ ਮਾਰ ਦਿੰਦਾ। ਗੁਰੂ ਨੂੰ ਪੁੱਛਿਆ ਗਿਆ ਕਿ ਸੰਸਾਰ ਤੇ ਕੋਈ ਔਖਾ ਕੰਮ, ਗੁਰੂ ਨੇ ਨਹੀਂ ਕਿਹਾ ਥਰ ਕਮਾਉਣਾ ਔਖਾ,
ਗੁਰੂ ਨੇ ਨਹੀਂ ਕਿਹਾ ਪਦਾਰਥ ਪੈਦਾ ਕਰਨੇ ਔਖੇ ਨੇ, ਗੁਰੂ ਨੇ ਨਹੀਂ ਕਿਹਾ ਕਿ ਸੰਸਾਰ ਵਿੱਚ ਨਾਮਣਾ ਖੱਟ ਲੈਣਾ ਔਖਾ ਹੈ। ਗੁਰੂ ਨੇ ਸ਼ਬਦ ਕਹੇ, ਕਹਿਣ ਲੱਗੇ ਆਖਣ ਔਖਾ ਹੱਥ ਨਾ। ਜੇ ਦੁਨੀਆਂ ਚ ਕੋਈ ਔਖਾ ਕੰਮ ਹੈ ਤਾਂ ਉਹ ਹੈ ਪਰਮੇਸ਼ਵਰ ਦਾ ਨਾਮ ਜਪ। ਤੋ ਕਬੀਰ ਜੀ ਕਹਿੰਦੇ ਨੇ ਕਿ ਉਸ ਰਾਮ ਰੂਪੀ ਜਲ ਨੇ ਜਿਹੜੇ ਜਨ ਜਿਹੜੇ ਵਿਅਕਤੀ ਉਸ ਜਲ ਨਾਲ ਜੁੜ ਗਏ, ਜਿਨ੍ਹਾਂ ਦੇ ਕੋਲ ਉਹ ਜਲ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਰਾਮ ਉਦਕ ਜਨ ਜਲ ਉਬਾਰੇ, ਉਬਾਰੇ ਦਾ ਅਰਥ ਹੈ ਬਚ ਜਾਣਾ। ਉਸ ਜਲ ਨੇ ਉਹਨਾਂ ਨੂੰ ਬਚਾ ਦਿੱਤਾ, ਰਾਮ ਰੂਪੀ ਜਲ ਨੇ ਤ੍ਰਿਸ਼ਨਾ ਦੀ ਅੱਗ ਤੋਂ ਮਾਇਆ ਦੀ ਅੱਗ ਤੋਂ ਉਹਨਾਂ ਨੂੰ ਬਚਾ ਦਿੱਤਾ, ਉਹ ਬਚ ਗਏ। ਅਗਲੀਆਂ ਪੰਕਤੀਆਂ ਚ ਕਹਿੰਦੇ
ਭਵ ਸਾਗਰ ਸੁਖ ਸਾਗਰ ਮਾਹੀ,
ਕਹਿੰਦੇ ਨੇ ਇਹ ਪਿਆਰਿਆ ਇਹ ਸੰਸਾਰ ਡਰ ਦਾ ਸਾਗਰ, ਇੱਥੇ ਡਰ ਕੀ ਹੈ, ਇਹਨੂੰ ਸੰਸਾਰ ਸਾਗਰ ਕਿਹਾ ਗਿਆ ਹੈ। ਸਾਗਰ ਅਸੀਂ ਨਹੀਂ ਜਾਣਿਆ ਸੰਸਾਰ ਸਾਗਰ ਕਹਿੰਦੇ ਕਿਸਨੂੰ, ਅਸੀਂ ਸੋਚਦੇ ਇਹ ਦੁਨੀਆਂ ਹੀ ਹੋਏਗੀ ਸੰਸਾਰ ਸਾਗਰ, ਇਹ ਸਾਗਰ ਨਹੀਂ। ਹਰ ਬੰਦੇ ਕੋਲ ਇੱਕ ਸਾਗਰ ਹੈ, ਆਪਣੇ ਵਿਚਾਰਾਂ ਦਾ ਸਾਗਰ, ਆਪਣੇ ਪੈਦਾ ਕੀਤੇ ਹੋਏ ਸੰਸਾਰ ਦਾ ਸਾਗਰ, ਆਪਣੇ ਸੰਕਲਪਾਂ ਦਾ ਸਾਗਰ, ਆਪਣੇ ਵਿਕਲਪਾਂ ਦਾ ਸਾਗਰ। ਜਿਹਦੀ ਦੌੜ ਹਮੇਸ਼ਾ ਉਹਦੇ ਮਨ ਚ ਚੱਲਦੀ ਰਹਿੰਦੀ, ਉਹ ਸਾਗਰ ਹਮੇਸ਼ਾ ਵਗਦਾ ਰਹਿੰਦਾ, ਕਲਪਨਾਵਾਂ ਦਾ ਸਾਗਰ। ਉਸ ਸਾਗਰ ਵਿੱਚ ਇਤਨਾ ਰੁੜਿਆ ਮਨੁੱਖ ਕਿ ਡਰ ਰਿਹਾ ਹੈ। ਗੁਰਬਾਣੀ ਨੇ ਕਹਿ ਦਿੱਤਾ ਭੈ ਸਾਗਰ ਹੈ, ਡਰ ਦਾ ਸਾਗਰ। ਹੁਣ ਡਰ ਕੇ ਤੋਂ ਬਾਹਰੋਂ ਤਾਂ ਆਇਆ ਨਹੀਂ ਹੈ, ਇਹਨੇ ਪੈਦਾ ਕੀਤਾ, ਪਰ ਹੁਣ ਡਰ ਰਿਹਾ ਹੈ ਕਿਸੇ ਦੂਸਰੇ ਤੋਂ ਨਹੀਂ, ਆਪਣੇ ਮਨ ਦੇ ਸ਼ੋਰ ਤੋਂ ਡਰ ਰਿਹਾ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਮਰਨਾ ਮਨ ਕਾ ਸੋਰ। ਜੋ ਕਰਮ ਕੀਤੇ ਨੇ, ਜੋ ਜੋ ਕਰਮ ਕੀਓ ਲੱਕੀਏ, ਲਾਲਚ ਲੱਗ ਤੈ ਤੈ ਆਪ ਬੰਧਾਇਓ। ਉਹਨਾਂ ਕੀਤੇ ਹੋਏ ਕਰਮਾਂ ਨੇ ਇਹਨੂੰ ਡਰਾ ਛੱਡੇ। ਉਸੇ ਕਰਕੇ ਅਰਦਾਸ ਕਰਦਾ ਜਮਾਂ ਦਾ ਪੈ ਹੈ ਕਿ ਮੌਤ ਦਾ ਪੈ ਹੈ, ਕਿ ਨਰਕਾਂ ਦਾ ਪੈ ਹੈ, ਕਿ ਦੁੱਖਾਂ ਦਾ ਪੈ ਹੈ, ਕਿ ਵਿਕਾਰਾਂ ਦਾ ਪੈ ਹੈ। ਆਪੇ ਹੀ ਪੈਦਾ ਕੀਤੇ ਡਰ ਵਿੱਚ, ਜਲ ਵਿੱਚ ਆਪੇ ਹੀ ਡੁੱਬ ਰਿਹਾ। ਗੁਰਬਾਣੀ ਕਬੀਰ ਜੀ ਕਹਿ ਰਹੇ ਨੇ ਭੈ ਭਵ ਸਾਗਰ ਸੰਸਾਰ ਸਾਗਰ ਹੈ, ਪਰ ਤੂੰ ਯਾਦ ਕਰ ਸੁਖ ਸਾਗਰ ਮਾਹੀ। ਮਾਹੀ ਦਾ ਅਰਥ ਹੈ ਵਿੱਚ, ਸੁਖਾਂ ਦਾ ਸਾਗਰ ਵੀ ਤੇਰੇ ਅੰਦਰ ਹੈ। ਭਵ ਸਾਗਰ ਸੁਖ ਸਾਗਰ ਮਾਹੀ, ਤੂੰ ਸੰਸਾਰ ਸਾਗਰ ਵਿੱਚ ਵਿਚਰ ਰਿਹਾ ਹੈ, ਪਰ ਸੁੱਖਾਂ ਦਾ ਸਮੁੰਦਰ ਵੀ ਤੇਰੇ ਅੰਦਰ ਹੈ। ਤੂੰ ਉਸ ਤੱਕ ਪਹੁੰਚ ਤਾਂ ਹੀ ਪ੍ਰਾਪਤ ਹੋਏਗਾ, ਫਿਰ ਇਹ ਡਰ ਮੁੱਕ ਜਾਏਗਾ ਇਸ ਸੰਸਾਰ ਸਾਗਰ ਦਾ, ਕੌਣ ਡਰੇ। ਗੁਰਬਾਣੀ ਕਹਿੰਦੀ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਦੋਂ ਨਿਰਭਉ ਨੂੰ ਜਪਦਾ ਫਿਰ ਨਿਰਭਉ ਹੋ ਜਾਂਦਾ, ਰੱਬ ਦੇ ਪਿਆਰੇ ਨਹੀਂ ਡਰਦੇ। ਕਿਸ ਗੱਲ ਤੋਂ ਡਰੋਗੇ ਭਾਈ, ਆਖਰ ਤਾਂ ਮੌਤ ਹੈ ਨਾ, ਸਭ ਤੋਂ ਅਖੀਰਲੀ ਗੱਲ ਤਾਂ ਮੌਤ ਹੈ, ਪਰ ਮੌਤ ਤਾਂ ਹੈ ਹੀ ਕੁਛ, ਮੌਤ ਕੁਛ ਨਹੀਂ, ਮੌਤ ਮਾਰ ਨਹੀਂ ਸਕਦੀ, ਮੌਤ ਵਿੱਚ ਕੋਈ ਤਾਕਤ ਨਹੀਂ ਕਿ ਇਸ ਈਸ਼ਵਰ ਦੀ ਅੰਸ਼ ਨੂੰ ਉਹ ਮਾਰ ਸਕੇ। ਜਿਵੇਂ ਕੋਈ ਬਾਹਰੋਂ ਵੱਟਾ ਮਾਰਦਾ ਤੇ ਪਿੰਜਰਾ ਟੁੱਟ ਜਾਂਦਾ ਨਾ ਜੀ, ਪੰਛੀ ਉੱਡ ਜਾਂਦਾ ਪਿੰਜਰਾ ਟੁੱਟ ਜਾਂਦਾ, ਗੱਲ ਤਾਂ ਇਸ ਨੂੰ ਮੌਤ ਨਹੀਂ ਮਾਰ ਸਕਦੀ। ਜੇ ਮੌਤ ਮਾਰ ਸਕਦੀ ਫਿਰ ਕਿਤਨੇ ਜਨਮ, ਜਿਤਨੇ ਬਾਣੀ ਨੇ ਕਹੇ ਨੇ ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗੱਲ ਮੀਨ ਕੁਰੰਗਾ, ਉਹ ਕਿਹਦੇ ਹੁੰਦੇ ਭਾਈ, ਉਹ ਤਾਂ ਮੁੱਕ ਜਾਣ ਦੀ ਗੱਲ ਕੀੜਿਆਂ ਪਤੰਗਿਆਂ ਦੇ ਜਨਮਾਂ ਤੇ, ਮਨੁੱਖਤਾ ਤੱਕ ਕੌਣ ਪਹੁੰਚਦਾ, ਮੌਤ ਨਹੀਂ ਮਾਰ ਸਕਦੀ। ਜਦੋਂ ਮੌਤ ਦਾ ਡਰ ਚੁੱਕਿਆ ਗਿਆ ਫਿਰ ਡਰ ਕਿਸ ਗੱਲ ਦਾ ਭਾਈ, ਲੋਕ ਜਮਾਂ ਤੋਂ ਡਰਦੇ ਨੇ। ਕਬੀਰ ਜੀ ਕਹਿੰਦੇ ਨੇ ਜਮਾਂ ਨੂੰ ਮੈਂ ਚੈਲੰਜ ਕਰਦਾ ਹਾਂ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰਾ ਤਿਰਸਕਾਰ। ਕਹਿੰਦੇ ਮੈਨੂੰ ਜਮ ਵੀ ਕੁਝ ਨਹੀਂ ਕਹਿ ਸਕਦੇ। ਪੁੱਛਿਆ ਸਾਰੇ ਲੋਕ ਡਰਦੇ ਨੇ, ਤੁਸੀਂ ਕਿਉਂ ਨਹੀਂ ਡਰਦੇ? ਕਹਿਣ ਲੱਗੇ ਮੈਂ ਇਸ ਲਈ ਨਹੀਂ ਡਰਦਾ ਕਿ ਜਿਨ ਇਹ ਜੰਮੂਆ ਸਿਰਜਿਆ ਸੋ ਜੱਪਿਆ ਪਰਵਤਕਾਰ, ਜਿਸ ਨੇ ਇਸ ਜਮ ਨੂੰ ਬਣਾਇਆ ਨਾ, ਇਹਨੂੰ ਪੈਦਾ ਕੀਤਾ, ਮੈਂ ਉਸਨੂੰ ਜਪਿਆ, ਇਸ ਕਰਕੇ ਮੈਨੂੰ ਇਸ ਦਾ ਕੋਈ ਡਰ ਨਹੀਂ। ਕਬੀਰ ਜੀ ਕਹਿ ਰਹੇ ਨੇ ਭਵ ਸਾਗਰ ਵਿੱਚ ਤੂੰ ਰਹਿ ਰਿਹਾ, ਸੁਖ ਸਾਗਰ ਮਾਹੀ, ਸੁਖ ਸਾਗਰ ਤੇਰੇ ਅੰਦਰ ਹੈ ਪਰਮੇਸ਼ਵਰ ਦਾ ਨਾਮ, ਤੇ ਜਿਨ੍ਹਾਂ ਨੂੰ ਉਹ ਸੁਖ ਸਾਗਰ ਪ੍ਰਾਪਤ ਹੋ ਜਾਂਦਾ ਹੈ।
ਪੀਵ ਰਹੇ ਜਲ ਖੁਟਤ ਨਾਹੀ,
ਆਖੋ ਗੱਲ ਕੇ ਸਤਨਾਮ। ਉਹ ਫਿਰ ਉਹ ਸੁਖ ਸਾਗਰ ਵਿੱਚੋਂ ਜਲ ਪੀਂਦੇ ਨੇ ਆਪ, ਤੇ ਪਿਲਾਉਂਦੇ ਨੇ ਹੋਰ ਨਾਲ, ਫਿਰ ਉਹ ਸੁਖ ਸਾਗਰ ਦਾ ਜਲ ਕਿਤੇ ਮੁੱਕਦਾ ਨਹੀਂ ਜਾਂਦਾ। ਉਹ ਜਲ ਕਦੇ ਨਹੀਂ ਮੁੱਕਦਾ, ਜਿਤਨਾ ਉਸਨੂੰ ਕਹੋਗੇ, ਜਿਤਨਾ ਉਸਨੂੰ ਉਤਾਰੋਗੇ, ਜਿਤਨਾ ਪੀਓਗੇ, ਉਤਨਾ ਖਾਵੇ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਤੋਂ ਜਾਈ। ਪਰ ਪਿਆਰਿਓ, ਸਾਰੇ ਉਸ ਖਜ਼ਾਨੇ ਦੇ ਮਾਲਕ ਨਹੀਂ ਬਣਦੇ। ਉਹ ਨਾਨਕ ਜਿਸ ਮਸਤਕ ਲੇਖ ਲਿਖਾਏ, ਤੋ ਇਸ ਖਜ਼ਾਨੇ ਲੈ ਆ। ਕਬੀਰ ਜੀ ਕਹਿੰਦੇ ਪੀ ਰਹੇ ਹਾਂ ਅਸੀਂ ਉਸ ਜਲ ਨੂੰ, ਪਿਲਾ ਰਹੇ ਹਾਂ ਸੰਸਾਰ ਨੂੰ, ਪਰ ਜਲ ਨਿਖੁਟਤ ਨਾਹੀ, ਉਹ ਮੁੱਕਦਾ ਨਹੀਂ ਹੈ।
ਕਹਿ ਕਬੀਰ ਭਜ ਸਾਰੰਗ ਪਾਨੀ,
ਕਹਿੰਦੇ ਨੇ ਭਜ ਜਪ ਕਿਸ ਤਰ੍ਹਾਂ ਜਪਾਂ? ਕਹਿੰਦੇ ਨੇ ਜਿਵੇਂ ਸਾਰੰਗ ਨਾਮ ਹੈ ਪਪੀਹੇ ਦਾ, ਜਿਵੇਂ ਬਬੀਹਾ ਜਪਦਾ ਹੈ, ਪਿਉਂ ਪਿਉਂ ਕਰਦਾ ਰਹਿੰਦਾ ਹੈ। ਯਾਦ ਰੱਖਿਓ, ਬਬੀਹੇ ਦੇ ਗਲੇ ਵਿੱਚ ਛੇਕ ਹੁੰਦਾ, ਉੱਪਰ ਨੂੰ ਮੂੰਹ ਕਰਕੇ ਪਿਉਂ ਪਿਉਂ ਪੁਕਾਰਦਾ ਹੈ, ਅਨੰਤ ਬੂੰਦਾਂ ਬਰਸਾਤ ਦੀਆਂ ਉਹਦੇ ਮੁੱਖ ਚੋਂ ਡਿੱਗਦੀਆਂ ਨੇ ਤੇ ਗਲੇ ਚੋਂ ਪਾਰ ਲੰਘ ਜਾਂਦੀਆਂ। ਅਨੰਤ ਬੂੰਦਾਂ ਉਹਦੀ ਪਿਆਸ ਨਹੀਂ ਬੁਝਾ ਸਕਦੀਆਂ, ਪਰ ਕਹਿੰਦੇ ਨੇ ਜਦੋਂ ਸਵਾਂਤੀ ਬੂੰਦ ਪਿਉਂ ਪਿਉਂ ਪੁਕਾਰ ਦੇ ਬਬੀਹੇ ਦੇ ਮੁੱਖ ਵਿੱਚ ਪੈਂਦੀ ਹੈ, ਉਦੋਂ ਉਹਦਾ ਗਲੇ ਦਾ ਛੇਕ ਬੰਦ ਹੋ ਜਾਂਦਾ ਤੇ ਜਨਮਾਂ ਜਨਮਾਂਤਰਾਂ ਦੀ ਪਿਆਸ ਮੁੱਕ ਜਾਂਦੀ। ਗੁਰਬਾਣੀ ਇਹ ਗੱਲ ਕਹਿੰਦੀ ਕਿ ਜੇ ਬਰਸਾਤ ਪੈਂਦੀ ਹੈ ਨਾ, ਤੇ ਤਾਂ ਵੀ ਬਬੀਹੇ ਦੀ ਪੁਕਾਰ ਨਿਰੰਕਾਰ ਦੇ ਦਰ ਤੇ ਪਹੁੰਚਦੀ ਤੇ ਫਿਰ ਪੈਂਦੀ। ਬਾਣੀ ਨੇ ਜ਼ਿਕਰ ਕੀਤਾ, ਬਬੀਹਾ ਅੰਮ੍ਰਿਤ ਵੇਲਾ ਬੋਲਿਆ, ਤੈਂ ਦਰ ਸੁਣੀ ਪੁਕਾਰ, ਮਿਰਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਦਾ। ਕਬੀਰ ਜੀ ਕਹਿੰਦੇ ਪੀ ਰਹੇ ਹਾਂ ਜਲ, ਪਰ ਨਿਖੁੱਟਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਕਹਿ ਕਬੀਰ ਭਜ ਸਾਰੰਗ ਪਾਨੀ, ਕਹਿੰਦੇ ਨੇ ਜਪ ਉਸਨੂੰ ਜਿਵੇਂ ਬਬੀਹਾ ਇੱਕ ਰੱਟ ਲਾ ਕੇ ਜਪੀ ਜਾਂਦਾ ਹੈ, ਪਿਉ 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 ਪੁਕਾਰਦਾ ਚਲਿਆ ਜਾਂਦਾ, ਪੁਕਾਰ ਤੂੰ ਵੀ ਉਸਨੂੰ ਇਸ ਤਰ੍ਹਾਂ, ਪਰ ਤੈਨੂੰ ਤਾਂ ਯਾਦ ਹੀ ਨਹੀਂ ਹੈ, ਤੈਨੂੰ ਤਾਂ ਰੱਬ ਯਾਦ ਨਹੀਂ, ਤੈਨੂੰ ਮੌਤ ਯਾਦ ਨਹੀਂ, ਤੈਨੂੰ ਤਾਂ ਇੱਕੋ ਹੀ ਗੱਲ ਯਾਦ ਹੈ ਕਿ ਧਨ ਕਮਾਉਣਾ, ਪਦਾਰਥ ਇਕੱਠੇ ਕਰਨੇ ਨੇ। ਬਾਣੀ ਨੇ ਜ਼ਿਕਰ ਕੀਤਾ ਹੈ ਕਿ ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਮੌਤ ਇਸ ਨੂੰ ਯਾਦ ਨਹੀਂ, ਨਿਰੰਕਾਰ ਇਸ ਨੂੰ ਯਾਦ ਨਹੀਂ, ਗੁਰੂ ਇਸ ਨੂੰ ਯਾਦ ਨਹੀਂ, ਬਾਣੀ ਇਸ ਨੂੰ ਯਾਦ ਨਹੀਂ, ਅੰਮ੍ਰਿਤ ਇਸ ਨੂੰ ਯਾਦ ਨਹੀਂ, ਅੰਮ੍ਰਿਤ ਵੇਲਾ ਇਸ ਨੂੰ ਯਾਦ ਨਹੀਂ। ਪਰ ਕਬੀਰ ਜੀ ਤਾਂ ਕਹਿੰਦੇ ਨੇ ਕਹਿ ਕਬੀਰ ਭਜ ਸਾਰੰਗ ਪਾਨੀ, ਜਿਵੇਂ ਬਬੀਹਾ ਸਵਾਤੀ ਬੂੰਦ ਲਈ ਪੁਕਾਰਦਾ ਹੈ, ਪਾਣੀ ਲਈ ਪੁਕਾਰਦਾ ਹੈ, ਤੇ ਤੂੰ ਵੀ ਉਸ ਪਰਮੇਸ਼ਵਰ ਨੂੰ ਪੁਕਾਰ। ਕਿਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ, ਦਿਨ ਰਾਤ ਕੂਕੀ ਜਾ ਸ਼ਾਇਦ ਉਹ ਤੇਰੀ ਪੁਕਾਰ ਸੁਣੇ, ਸ਼ਾਇਦ ਉਹ ਤੇਰੇ ਤੇ ਰੀਤ ਪਏ, ਤੇਰੇ ਤੇ ਪ੍ਰਸੰਨ ਹੋ ਜਾਏ, ਤੇਰੀ ਪੁਕਾਰ ਸੁਣ ਕੇ ਤੈਨੂੰ ਦੀਦਾਰ ਬਖਸ਼ ਦੇਵੇ, ਤੇਰੀ ਪੁਕਾਰ ਸੁਣੇ ਤੇ ਤੈਨੂੰ ਗਿਆਨ ਬਖਸ਼ ਦੇਵੇ, ਤੇਰੀ ਪੁਕਾਰ ਸੁਣੇ ਤੇ ਰਾਮ ਰੂਪੀ ਜਲ ਹੀ ਤੈਨੂੰ ਦੇ, ਜਿਸ ਨਾਲ ਤੇਰੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਏ। ਜਿਤਨੀ ਦੇਰ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ, ਉਤਨੀ ਦੇਰ ਪ੍ਰਭੂ ਦੀ ਪ੍ਰਾਪਤੀ ਨਹੀਂ, ਰਾਮ ਰੂਪੀ ਜਲ ਤੋਂ ਬਿਨਾਂ ਬੁਝੇਗੀ ਨਹੀਂ। ਕਬੀਰ ਜੀ ਅਗਲੀ ਪੰਕਤੀ ਕਹਿੰਦੇ,
ਰਾਮ ਉਦਕ ਮੇਰੀ ਤਿਖਾ ਬੁਝਾਨੀ,
ਗੱਡ ਕੇ ਆਖੋ ਸਤਨਾਮ। ਰਾਮ ਉਦਕ, ਰਾਮ ਰੂਪੀ ਜਲ ਨੇ ਕਹਿੰਦੇ ਮੇਰੀ ਪਿਆਸ ਬੁਝਾ ਦਿੱਤੀ, ਬੁਝ ਗਈ ਪਿਆਸ ਪਦਾਰਥ ਦੀ,
ਬੁਝ ਗਈ ਪਿਆਸ ਕਾਮਨਾਵਾਂ ਦੀ, ਬੁਝ ਗਈ ਅੱਗ ਤ੍ਰਿਸ਼ਨਾ ਦੀ, ਪਰ ਕੋਈ ਇੱਛਾ ਨਹੀਂ ਰਹੀ। ਸਾਰੀ ਪਿਆਸ ਜਿਹੜੀ ਜੀਵਨ ਲੱਗੀ ਸੀ ਉਹ ਬੁਝ ਗਈ, ਪਿਆਸ ਮੇਰੀ ਜਲਦੀ ਨਹੀਂ ਹੁੰਦੀ। ਪਿਆਸ ਤਾਂ ਸਦਰ ਦੀ ਵੀ ਹੋਸੀ, ਪਿਆਸ ਤਾਂ ਪ੍ਰਾਪਤੀ ਦੀ ਵੀ ਹੋਸੀ। ਪਰ ਕਬੀਰ ਜੀ ਕਹਿੰਦੇ ਨੇ ਰਾਮ ਦਾ ਜਲ ਅਜਿਹਾ ਹੈ ਜਿਸ ਨੂੰ ਪੀਣ ਨਾਲ ਸਾਰੀ ਪਿਆਸ ਬੁਝ ਜਾਂਦੀ। ਅਗਲੀਆਂ ਪੰਕਤੀਆਂ ਕਹਿੰਦੇ ਨੇ
ਗੌੜੀ ਕਬੀਰ ਜੀ ਮਾਧਵ ਜਲ ਕੀ ਪਿਆਸ ਨਾ ਜਾਏ।
ਕਹਿੰਦੇ ਨੇ ਐ ਮਾਧਵ ਐ ਮਾਇਆਪਤੀ ਪ੍ਰਮਾਤਮਾ, ਤੇਰੇ ਨਾਮ ਰੂਪੀ ਜਲ ਦੀ ਅਜਿਹੀ ਪਿਆਸ ਹੈ ਕਿ ਜਾਂਦੀ ਨਹੀਂ।
ਜਲਮ ਹੈ ਅਗਨ ਉੱਠੀ ਅਧਕਾਰ,
ਉਹ ਤੇਰੇ ਨਾਮ ਰੂਪੀ ਜਲ ਵਿਚ ਰਹਿੰਦਿਆਂ ਰਹਿੰਦਿਆਂ ਇੱਕ ਅਜਿਹੀ ਅਗਨੀ ਪੈਦਾ ਹੋ ਗਈ ਕਿ ਤੇਰੇ ਰਾਮ ਤੋਂ ਬਿਨਾਂ, ਨਾਮ ਤੋਂ ਬਿਨਾਂ ਹੁਣ ਬਚਿਆ ਨਹੀਂ ਜਾਂਦਾ। ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ, ਉਹਦੇ ਅੰਦਰ ਪਾਣੀ ਵਿਚ ਰਹਿੰਦਿਆਂ ਮੱਛੀ ਦੇ ਅੱਗੇ ਪਾਣੀ, ਪਿੱਛੇ ਪਾਣੀ, ਉੱਪਰ ਥੱਲੇ ਪਾਣੀ, ਪਾਣੀ ਪਾਣੀ ਵਿਚ ਜਨਮਦੀ, ਪਾਣੀ ਵਿਚ ਮੌਤ ਹੁੰਦੀ। ਉਸ ਮੱਛੀ ਦੇ ਵਿਚ ਕਿਤਨੀ ਅਗਨੀ ਪੈਦਾ ਹੋ ਜਾਂਦੀ, ਕਿਤਨੀ ਪਾਣੀ ਨਾਲ ਸਾਂਝ ਪੈਦਾ ਹੋ ਜਾਂਦੀ। ਗੁਰਬਾਣੀ ਚ ਗੱਲ ਕਹਿੰਦੀ ਹੈ ਕਿ ਮੀਨ ਪਕੜ ਫਾਕਿਓ ਅਰ ਕਾਟਿਓ, ਰਾਂਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਕਬੀਰ ਜੀ ਕਹਿੰਦੇ ਨੇ ਅਜਿਹੀ ਪਿਆਸ ਤੇਰੇ ਜਲ ਦੀ ਮੇਰੇ ਅੰਦਰ ਵੀ ਪੈਦਾ ਹੋ ਗਈ ਹੈ।
ਰਹਾਉ ਤੂੰ ਜਲ ਨਿਤ ਹੋ ਜਲ ਕਾ ਮੀਨ,
ਹੈ ਪਰਮੇਸ਼ਵਰ ਤੂੰ ਜਲ ਦਾ ਸਮੁੰਦਰ ਹੈ, ਰਾਮ ਰੂਪੀ ਜਲ ਤੇਰੇ ਕੋਲ ਹੈ ਅਰ ਤੂੰ ਜਲ ਦਾ ਸਮੁੰਦਰ ਹੈ ਉਸਦਾ, ਤੇ ਮੈਂ ਉਸ ਜਲ ਵਿਚ ਰਹਿਣ ਵਾਲੀ ਮੱਛੀ ਦੀ ਤਰ੍ਹਾਂ ਹਾਂ।
ਜਲ ਮਹਿ ਰਹੋ ਜਲ ਹੈ ਬਿਨ ਖੀਨ,
ਉਸੇ ਜਲ ਵਿਚ ਮੈਂ ਰਹਿੰਦਾ ਹਾਂ ਪਰ ਉਸੇ ਜਲ ਤੋਂ ਬਿਨਾਂ ਮੇਰੀ ਮੌਤ ਹੋ ਜਾਣੀ। ਜਿਵੇਂ ਮੱਛੀ ਨੂੰ ਜਲ ਚੋਂ ਕੱਢੋ ਤੇ ਦੁੱਧ ਚ ਪਾ ਦਿਓ ਨਾ ਜੀ, ਮੱਛੀ ਦੁੱਧ ਵਿਚ ਨਹੀਂ ਬਚਦੀ, ਜਲ ਵਿਚ ਹੀ ਰਹਿ ਪਾਏਗੀ, ਜਲ ਵਿਚ ਤੋਂ ਬਿਨਾਂ ਮਰ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਜਿਉਂ ਮਛਲੀ ਬਿਨ ਪਾਣੀ ਹੈ ਤਿਉਂ ਸਾਕਤ ਮਰੈ ਪਿਆਸ, ਤਿਉਂ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ। ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਚ ਜ਼ਿਕਰ ਆਇਆ ਕਿ ਜਿਉਂ ਜਲ ਦੇ ਹੂਨ ਮਛਲੀ ਤੜਫੜਾਏ, ਤੜਫਦੀ ਤੜਫਦੀ ਪ੍ਰਾਣ ਦੇ ਦਿਨ। ਤੋ ਕਬੀਰ ਜੀ ਕਹਿੰਦੇ ਨੇ ਮੈਂ ਤੇਰੇ ਰਾਮ ਐ ਰਾਮ ਤੇਰੇ ਵਿਚ ਮੈਂ ਰਹਿੰਦਾ ਹਾਂ ਅਤੇ ਤੇਰੇ ਤੋਂ ਬਿਨਾਂ ਮੈਂ ਖੀਣ ਹੋ ਜਾਂਦਾ, ਮੇਰੀ ਮੌਤ ਹੈ। ਅਗਲੀ ਪੰਕਤੀ ਚ ਕਹਿੰਦੇ
ਤੂੰ ਪਿੰਜਰ ਹੋ ਸੁਵਟਾ ਤੋਰ,
ਇਸ ਤਰ੍ਹਾਂ ਹੈ ਜਿਵੇਂ ਤੂੰ ਇੱਕ ਪਿੰਜਰਾ ਹੈ ਤੇ ਮੈਂ ਤੇਰੇ ਵਿਚ ਰਹਿਣ ਵਾਲੇ ਇੱਕ ਤੋਤੇ ਦੀ ਨਿਆਈ ਹਾਂ। ਜਿਵੇਂ ਤੋਤਾ ਪਿੰਜਰੇ ਚ ਹੋਵੇ ਫਿਰ ਉਹਨੂੰ ਕਿਸੇ ਦਾ ਡਰ ਨਹੀਂ। ਅਗਲੀ ਪੰਕਤੀ ਚ ਕਬੀਰ ਜੀ ਕਹਿ ਰਹੇ
ਜਮ ਮੰਜਾਰ ਕਹਾਂ ਕਰੈ ਮੋਰ,
ਜਮ ਰੂਪੀ ਮੰਜਾਰ, ਮੰਜਾਰ ਕਹਿੰਦੇ ਨੇ ਬਿੱਲੇ, ਕਹਿੰਦੇ ਨੇ ਜਮ ਰੂਪੀ ਬਿੱਲਾ ਮੈਨੂੰ ਕੀ ਕਰੇਗਾ ਜਦੋਂ ਮੈਂ ਤੂੰ ਪਿੰਜਰਾ ਹੈ ਤੇ ਮੈਂ ਤੇਰੇ ਵਿਚ ਰਹਿਣ ਵਾਲਾ ਪੰਛੀ, ਮੈਂ ਤੋਤਾ ਹਾਂ ਤੂੰ ਪਿੰਜਰਾ ਹੈ, ਉੱਥੇ ਜਮ ਦੀ ਪਹੁੰਚ ਕੀ ਹੋਏਗੀ, ਭਾਵ ਜਮ ਮੈਨੂੰ ਕੁਝ ਨਹੀਂ ਕਰ ਸਕੇਗਾ।
ਤੂੰ ਦਰਵਰ ਹੋ ਪੰਖੀ ਆਹੇ,
ਹੈ ਦਰੰਕਾਰ ਤੂੰ ਇੱਕ ਦਰਖਤ ਦੀ ਤਰ੍ਹਾਂ ਹੈ ਤੇ ਮੈਂ ਉਸ ਦਰਖਤ ਰਹਿਣ ਵਾਲੇ ਪੰਛੀ ਦੀ ਤਰ੍ਹਾਂ। ਦਰਖਤ ਤੇ ਪੰਛੀ ਰਹਿਣ ਬਸੇਰਾ ਕਰਦੇ ਨੇ, ਯਾਦ ਰੱਖਿਓ। ਦਰਖਤ ਤੇ ਉਹਨਾਂ ਦਾ ਜੀਵਨ ਬਤੀਤ ਹੁੰਦਾ, ਦਰਖਤ ਤੋਂ ਪੰਛੀ ਨੂੰ ਪਕੜ ਕੇ ਪਿੰਜਰੇ ਚ ਪਾ ਲਓ ਤੇ ਕਈ ਦਿਨ ਭੋਜਨ ਨਹੀਂ ਕਰੇਗਾ, ਦਰਖਤ ਨਾਲ ਇਤਨੀ ਸਾਂਝ ਪੈ ਜਾਂਦੀ। ਕਬੀਰ ਜੀ ਕਹਿੰਦੇ ਨੇ ਐ ਨਿਰੰਕਾਰ ਤੂੰ ਤਰਵਰ ਦਰਖਤ ਦੀ ਨਿਆਈ ਹੈ ਤੇ ਮੈਂ ਤੇਰੇ ਤੇ ਰਹਿਣ ਵਾਲੇ ਪੰਛੀ ਦੀ ਨਿਆਈ ਹਾਂ।
ਮੰਦ ਭਾਗੀ ਤੇਰਾ ਦਰਸ਼ਨ ਨਾ ਹੈ,
ਪਰ ਮੈਂ ਮੰਦੇ ਭਾਗਾਂ ਵਾਲਾ ਹਾਂ, ਰਹਿੰਦਾ ਤੇਰੇ ਵਿਚ ਹਾਂ ਪਰ ਮੈਨੂੰ ਤੇਰਾ ਦੀਦਾਰ ਪ੍ਰਾਪਤ ਨਹੀਂ ਹੁੰਦਾ। ਹੁਣ ਕਿਤਨੀ ਅਜੀਬ ਗੱਲ, ਬੰਦੇ ਦੇ ਵਿਚ ਰੱਬ ਰਵੇ, ਬੰਦਾ ਪੜ੍ਹੀ ਵੀ ਜਾਏ ਮੇਰੇ ਵਿਚ ਰਹਿੰਦਾ, ਬੰਦਾ ਇਹ ਗੱਲ ਕਹੀ ਵੀ ਜਾਏ ਜਗ੍ਹਾ ਜਗ੍ਹਾ ਵਿਚ ਵਿਆਪਕ ਹੈ, ਘੱਟ ਘੱਟ ਮੈਂ ਹਰ ਜੂਗਰ ਹੈ ਸੰਤਨ ਕਹਿਓ ਪੁਕਾਰ, ਤੇ ਫਿਰ ਬੰਦੇ ਨੂੰ ਰੱਬ ਦੇ ਦੀਦਾਰ ਨਾ ਹੋਣ, ਫਿਰ ਸੋਚਣਾ ਪਏਗਾ ਨਾ ਕਿਉਂ ਨਹੀਂ ਹੁੰਦੇ, ਸੋਚਣਾ ਪਏਗਾ ਕਿ ਮੇਰੇ ਅੰਦਰ ਰੱਬ ਹੈ ਫਿਰ ਦਰਸ਼ਨ ਕਿਉਂ ਨਹੀਂ ਹੁੰਦੇ। ਫਿਰ ਕਬੀਰ ਦੀ ਗੱਲ ਯਾਦ ਕਰ ਲੈਣੀ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੇਰੇ ਭਾਗ ਮਾੜੇ ਨੇ, ਮੇਰੇ ਕਰਮ ਮਾੜੇ ਨੇ, ਇਸ ਕਰਕੇ ਐ ਪਰਮੇਸ਼ਵਰ ਤੇਰੇ ਦੀਦਾਰ ਮੈਨੂੰ ਨਹੀਂ ਹੁੰਦੀ। ਗੁਰੂ ਪਿਆਰਿਓ ਉਸ ਤੱਕ ਪਹੁੰਚਣਾ ਹੈ, ਰਾਮ ਰੂਪੀ ਜਲ ਨੂੰ ਹਮੇਸ਼ਾ ਪੀਓ, ਜੋ ਰਾਮ ਰੂਪੀ ਜਲ ਨੂੰ ਪੀਂਦਾ ਹੈ ਉਹਦੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ, ਜਿਸ ਦੀ ਤ੍ਰਿਸ਼ਨਾ ਦੀ ਅੱਗ ਬੁੱਝਦੀ ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ। ਆਓ ਇੱਕ ਵਾਰੀ ਫਿਰ ਸਾਰੇ ਉਹ ਪੰਕਤੀਆਂ ਪੜੀਏ। ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ
ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ
ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ
ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹਿ ਜਲਤ ਰਾਮ ਜਲ ਪਾਇਆ
ਗੁਰੂ ਕਿਰਪਾ ਕਰੇ ਪਵਿੱਤਰ ਬਾਣੀ ਨੂੰ ਪੜ੍ਹ ਕੇ ਬਾਣੀ ਦੀ ਵਿਚਾਰ ਕਰਕੇ ਕ੍ਰਿਸ਼ਨਾ ਵਿੱਚ ਜਲਦੇ ਹਨ ਰਾਮ ਜਲ ਦੀ ਪ੍ਰਾਪਤੀ ਹੋ ਜਾਏ। ਉਹ ਰਾਮ ਜਲ ਜਿਸ ਦੀ ਪ੍ਰਾਪਤੀ ਨਾਲ ਰਾਮ ਉਹਦੇ ਤੋਂ ਮੇਰੀ ਸਿੱਖਾ ਬਿਛਾਣੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਗੁਰੂ ਕੇ ਦਰ ਦਾ ਕੁਕਰ ਜਾਣ ਕੇ ਸਭ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰਨੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਉਠਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ